ਸ਼੍ਰੀ ਅਨੰਦਪੁਰ ਸਾਹਿਬ ਨੂੰ ਦੁਸ਼ਮਣ ਦਲ ਨੇ ਘੇਰਾ ਪਾਇਆ ਹੋਇਆ ਹੈ, ਭਿਆਨਕ ਗਹਿ ਗਹਿ 'ਚ ਜੰਗ ਹੋ ਰਿਹਾ ਹੈ। ਅੱਜ ਸੂਬਾ ਲਾਹੌਰ ਅਤੇ ਸੂਬੇ ਸਰਹੰਦ ਨੇ ਸਲਾਹ ਕੀਤੀ ਹੈ ਪਹਾੜੀ ਰਾਜਿਆਂ ਦੇ ਨਾਲ ਰਲ ਮਿਲ ਕੇ ਕਿ ਗੁਰੂ ਜੀ ਜਿੱਥੇ ਬੈਠੇ ਹਨ ਦੀਵਾਨ ਸਜਾ ਕੇ ਪਹਾੜ ਦੀ ਚੋਟੀ 'ਤੇ ਹਨ, ਉੱਥੇ ਤੋਪਾਂ ਦੇ ਗੋਲੇ ਦਾਗੀਏ, ਸਾਰੀਆਂ ਤੋਪਾਂ ਵੱਡੀਆਂ ਛੋਟੀਆਂ ਇਕੱਠੀਆਂ ਕਰਕੇ ਸ਼ਲਖ ਚਲਾਈਏ। ਇਹਨਾਂ ਨੇ ਸੈਂਕੜੇ ਤੋਪਾਂ ਬੀੜ ਦਿੱਤੀਆਂ। ਸਿੰਘਾਂ ਨੇ ਜਦੋਂ ਤੋਪਾਂ ਬੀੜੀਆਂ ਹੋਈਆਂ ਵੇਖੀਆਂ, ਕਲਗੀਧਰ ਨੂੰ ਬੇਨਤੀ ਕੀਤੀ, ਗਰੀਬ ਨਵਾਜ ਅੱਜ ਦੁਸ਼ਮਣ ਨੇ ਉਹੀ ਕੰਮ ਕੀਤਾ ਜੋ ਨਿਰਮੋਹਗੜ੍ਹ ਕਿਲ੍ਹੇ ਵਿੱਚ ਹੋਇਆ ਸੀ ਕਿ ਇਹਨਾਂ ਨੇ ਤੋਪਾਂ ਦੇ ਗੋਲੇ ਦਾਗਣੇ ਹਨ। ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਅਕਾਲ ਪੁਰਖ ਦੀ ਰੱਖਿਆ ਵਿੱਚ ਹਾਂ, ਸਾਡੀ ਰੱਖਿਆ ਸਰਬਲੋਹ ਜੀ ਕਰ ਰਹੇ ਹਨ। ਇਹ ਗੋਲੇ ਨਾ ਤੁਹਾਨੂੰ ਕਿਸੇ ਨੂੰ ਆ ਕੇ ਨੁਕਸਾਨ ਪਹੁੰਚਾਉਣਗੇ ਨਾ ਸਾਡੇ ਤੱਕ। ਜਿੰਨੇ ਗੋਲੇ ਇਹਨਾਂ ਨੇ ਦਾਗੇ ਮਹਾਰਾਜ ਜੀ ਦੇ ਸੀਸ ਦੇ ਉੱਤੋਂ ਦੀ, ਦੀਵਾਨ ਦੇ ਉੱਤੋਂ ਦੀ ਲੰਘ ਗਏ ਪਾਰਲੇ ਪਾਸੇ, ਇਹਨਾਂ ਦੇ ਸਿਪਾਹੀ ਖੜ੍ਹੇ ਉਹਨਾਂ ਨੂੰ ਹੀ ਮਾਰ ਮੁਕਾਇਆ। ਫਿਰ ਮੂੰਹ ਤੋਪਾਂ ਦੇ ਥੱਲੇ ਕਰਕੇ ਗੋਲੇ ਦਾਗੇ, ਉਹ ਪਹਾੜ ਦੀਆਂ ਜੜ੍ਹਾਂ ਵਿੱਚ ਜਾ ਕੇ ਠੰਡੇ ਹੋ ਗਏ, ਕਦੇ ਸੱਜੇ ਕਦੇ ਖੱਬੇ ਜਾਣ। ਸਵੇਰ ਤੋਂ ਲੈ ਕੇ ਤੋਪਾਂ ਚਲਾਉਂਦਿਆਂ ਸ਼ਾਮ ਪੈ ਗਈ, ਪਰ ਇੱਕ ਵੀ ਗੋਲਾ ਮਹਾਰਾਜ ਜੀ ਤੱਕ ਨਹੀਂ ਪਹੁੰਚ ਸਕਿਆ। ਹੈਰਾਨ ਹੋ ਗਏ ਵੀ ਹੋ ਕੀ ਰਿਹਾ ਹੈ। ਸੂਬਾ ਲਾਹੌਰ ਕਹਿੰਦਾ, ਮੈਂ ਤਾਂ ਬੜਾ ਵੱਡਾ ਤੋਪਚੀ ਹਾਂ, ਪਰ ਇੱਕ ਗੋਲਾ ਵੀ ਉੱਥੇ ਤੱਕ ਨਹੀਂ ਪਹੁੰਚਿਆ। ਕੋਈ ਕਹਿੰਦਾ ਗੁਰੂ ਕਰਾਮਾਤੀ ਹੈ, ਉਹਨੇ ਮੰਤਰ ਤੰਤਰ ਨਾਲ ਸਾਡਾ ਲੋਹਾ ਬੰਨ ਲਿਆ। ਕੋਈ ਕਹਿੰਦਾ ਇੱਦਾਂ ਜਾਪਦਾ ਵੀ ਇਹ ਜਿਹੜਾ ਟਿੱਬਾ ਜਿਹਦੇ 'ਤੇ ਗੁਰੂ ਜੀ ਬੈਠੇ ਨੇ ਬੜਾ ਘੁਟਾਲਾ ਜਿਹਾ ਹੈ, ਇਹਦੇ 'ਤੇ ਗੋਲਾ ਜਾਂਦਾ ਨਹੀਂ ਨਿਸ਼ਾਨਾ ਲੱਗ ਕੇ। ਤੋ ਸ਼ਾਮ ਦੇ ਸਮੇਂ ਇਹ ਵਾਪਸ ਤੋਪਾਂ ਪਿੱਛੇ ਕਰਕੇ ਆਪਣੇ ਡੇਰੇ ਚਲੇ ਗਏ, ਗੱਲਾਂ ਕਰੀ ਜਾਂਦੇ ਹਨ। ਉੱਧਰ ਸੰਧਿਆ ਸਮੇਂ ਸਤਿਗੁਰੂ ਜੀ ਨੇ ਸੋਧਰ ਰਾਜ ਸਾਹਿਬ ਆਨੰਦ ਮੁਧਾਵਣੀ ਜੀ ਦੇ ਜਾਪ ਕਰੇ ਸੁਣੇ ਹਨ, ਔਰ ਦੀਵਾਨ ਦੀ ਸਮਾਪਤੀ ਕਰਕੇ ਪਾਤਸ਼ਾਹ ਆਪਣੇ ਆਸਣ 'ਤੇ ਆਏ ਹਨ। ਸਾਰੀ ਫੌਜ ਮਹਾਰਾਜ ਜੀ ਦੀ ਆਪੋ ਆਪਣੇ ਆਸਣਾਂ 'ਤੇ, ਚੌਂਕੀਆਂ 'ਤੇ ਆਥਰੀ ਹੈ, ਵਾਰੋ ਵੇਰੀ ਰਾਤ ਨੂੰ ਪਹਿਰਾ ਦਿੰਦੇ ਹਨ। ਅਗਲਾ ਦਿਨ ਚੜ੍ਹਿਆ ਹੈ, ਜਿਵੇਂ ਘੇਰਾਬੰਦੀ ਕਰ ਰਹੇ ਨੇ ਆਨੰਦਪੁਰ ਸਾਹਿਬ ਨੂੰ ਚਾਰੇ ਪਾਸਿਓਂ। ਉਹ ਕਥਾ ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਬਹੁਤ ਹੀ ਸ਼ਰਧਾ ਨਾਲ, ਭਾਵਨਾ ਨਾਲ ਲਿਖ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਕਲਗੀਧਰ ਜੀ ਦੀ ਕਲਿਆਣਕਾਰੀ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਠੇ ਬਹੁਰ ਜਬ ਪ੍ਰਾਤ ਪੀ, ਬਾਦਤ ਬਜੈ ਵਿਸਾਲ।
ਕਹਿੰਦੇ ਜਦੋਂ ਅਗਲਾ ਦਿਨ ਚੜ੍ਹਿਆ, ਰਾਤ ਬੀਤ ਗਈ, ਤੋ ਦਿਨ ਚੜ੍ਹਦਿਆਂ ਸਾਰ ਸਾਜ ਵੱਜੇ ਹਨ, ਨਗਾਰੇ ਵੱਜੇ ਹਨ, ਰਣ ਸਿੰਘੇ ਤੁਰੀਆਂ ਵੱਜੀਆਂ ਹਨ।
ਸੰਖ ਨਫੀਰੀ ਨੋਬਤਾਂ, ਰਣ ਸਿੰਘੇ ਤਤਕਾਲ।
ਸ਼ੰਖ ਪੂਰੇ ਗਏ ਨੇ, ਨਫੀਰੀਆਂ ਵੱਜੀਆਂ ਹਨ, ਨੌਬਤਾਂ ਵੱਜੀਆਂ ਹਨ, ਰਣ ਸਿੰਘੇ ਵੱਜੇ ਨੇ ਤਾਤਕਾਲ ਉਸੇ ਵਕਤ।
ਲਲਿਤ ਪਦ ਛੰਦ ਬਜੇ ਨਗਾਰੇ, ਦੋ ਦਿਸ਼ ਮਹਿ ਉਤਸ਼ਾਹਤ ਪਟ ਹੋਏ।
ਬਜੇ ਨਗਾਰੇ, ਦੋ ਦਿਸ਼ ਮਹਿ ਉਤਸ਼ਾਹਤ ਪਟ ਹੋਏ। ਕਹਿੰਦੇ ਦੋਹਾਂ ਪਾਸਿਓਂ ਨਗਾਰੇ ਵੱਜੇ, ਉੱਧਰ ਵੈਰੀ ਦਲ ਦੇ ਵੀ ਨਗਾਰੇ ਵੱਜੇ ਹਨ, ਇੱਧਰ ਕਲਗੀਧਰ ਜੀ ਦਾ ਰਣਜੀਤ ਨਗਾਰਾ, ਉਹਦੇ 'ਤੇ ਚੋਭਾਂ ਵੱਜੀਆਂ ਹਨ। ਨਗਾਰਿਆਂ ਦੀ ਆਵਾਜ਼ ਸੁਣ ਕੇ ਜਿੰਨੇ ਸੂਰਮੇ ਨੇ, ਸਭ ਵਿੱਚ ਉਤਸ਼ਾਹ ਜਾਗਿਆ ਹੈ।
ਸੋਚ ਇਸ਼ਨਾਨ ਬਣੇ ਸਵਧਾਨਾ, ਨਿਜ ਨਿਜ ਥਾਨ ਖਰੋਏ।
ਕਹਿੰਦੇ ਸਾਰਿਆਂ ਨੇ ਸੋਚ ਇਸ਼ਨਾਨ ਕੀਤਾ ਹੈ ਅੰਮ੍ਰਿਤ ਵੇਲੇ। ਮਹਾਰਾਜ ਜੀ ਦੇ ਸਿੱਖ ਤਾਂ ਇਸ਼ਨਾਨ ਪਾਨ ਵੀ ਕਰਦੇ, ਭਾਵੇਂ ਜੰਗ ਯੁੱਧ ਦਾ ਸਮਾਂ ਹੈ, ਵਾਰੋ ਵੇਰੀ ਜਦੋਂ ਸਮਾਂ ਮਿਲਦਾ ਸਿੰਘ ਇਸ਼ਨਾਨ ਕਰਦੇ। ਸੋਚ ਇਸ਼ਨਾਨ ਕਰਕੇ ਮਹਾਰਾਜ ਜੀ ਦੇ ਸਿੰਘ ਸਾਵਧਾਨ ਹੋਏ ਹਨ, ਆਪੋ ਆਪਣੀਆਂ ਥਾਵਾਂ 'ਤੇ, ਜਿੱਥੇ ਜਿੱਥੇ ਸਿੰਘਾਂ ਦੇ ਪੜਾਅ ਨੇ, ਜਿੱਥੇ ਜਿੱਥੇ ਸਿੰਘਾਂ ਦੇ ਮੋਰਚੇ ਨੇ, ਉੱਥੇ ਆ ਕੇ ਖਲੋਤੇ ਹਨ।
ਰੋਕਿਓ ਤੁਰਕ ਪੰਥ ਜੇ ਪੁੰਜ ਹੈ।
ਕਹਿੰਦੇ ਤੁਰਕਾਂ ਦਾ ਜਿਹੜਾ ਪੁੰਜ ਸੀ, ਉਹਨਾਂ ਨੂੰ ਰੋਕਣ ਵਾਸ ਕਹਿੰਦੇ ਤੁਰਕਾਂ ਦੇ ਪੁੰਜ ਨੂੰ ਰੋਕਣ ਵਾਸਤੇ ਸਿੰਘ ਮੋਰਚਿਆਂ 'ਚ ਡਟ ਗਏ। ਉੱਧਰ ਤੁਰਕਾਂ ਨੇ ਕੀ ਕੀਤਾ ਵੀ ਚਾਰੇ ਪਾਸੇ ਆਨੰਦਪੁਰ ਸਾਹਿਬ ਦੇ ਘੇਰਾਬੰਦੀ ਜਿਹੜੀ ਆ ਉਹਨੂੰ ਕੱਸ ਦਿੱਤਾ। ਜਿਹੜੇ ਰਸਤੇ 'ਚੋਂ ਪਹਿਲਾਂ ਤਾਂ ਕੋਈ ਸੰਗਤ ਦੀ ਜਿਹੜੀ ਗਿਣਤੀ ਸੀ ਸਿੰਘਾਂ ਦੀ ਜਾਂ ਕੋਈ ਆਉਣ ਜਾਣ ਵਾਲੇ ਮੁਸਾਫਰਾਂ ਦੀ, ਉਹ ਆਨੰਦਪੁਰ ਸਾਹਿਬ ਆਉਂਦੇ ਜਾਂਦੇ ਰਹੇ ਕੁਝ ਦਿਨ, ਉਹਨਾਂ ਨੂੰ ਕੁਝ ਆਖਦੇ ਨਹੀਂ ਸਨ। ਪਰ ਹੁਣ ਇਹਨਾਂ ਨੇ ਰਸਤੇ ਬਿਲਕੁਲ ਹੀ ਰੋਕ ਦਿੱਤੇ ਹਨ।
ਪ੍ਰਿੰਦ ਵਪਾਰੀ ਵਰਜ ਦੀਏ ਸਭ,
ਔਰ ਜਿੰਨੇ ਵਪਾਰੀ ਆਉਂਦੇ ਸੀ ਆਨੰਦਪੁਰ ਸਾਹਿਬ, ਉਹ ਵਪਾਰੀ ਵੀ ਤੁਰਕਾਂ ਨੇ ਵਰਜ ਦਿੱਤੇ, ਰੋਕ ਦਿੱਤੇ, ਉਹਨਾਂ ਨੂੰ ਵੀ ਆਉਣ ਤੋਂ ਰੋਕ ਦਿੱਤਾ।
ਲੂਟ ਲਹੇਂਗੇ ਆਇਓ,
ਉਹਨਾਂ ਵਪਾਰੀਆਂ ਨੂੰ ਡਰਾਵਾ ਪਾਇਆ ਵੀ ਜੇ ਤੁਸੀਂ ਆਏ ਤੇ ਲੁੱਟ ਲਾਂਗੇ ਤੁਹਾਨੂੰ, ਤੁਹਾਡਾ ਜਿਹੜਾ ਇਹ ਵਪਾਰ ਦਾ ਸਮਾਨ ਹੈ ਵੇਚਣ ਨੂੰ ਆਉਂਦੇ ਹੋ ਇਹ ਸਾਰਾ ਖੋਹ ਲਵਾਂਗੇ।
ਨਿਕਟ ਗ੍ਰਾਮ ਅਰਪੁਰ ਜਨ ਜੋ ਜੇਈ,
ਜਿਹੜੇ ਨੇੜੇ ਤੇੜੇ ਆਨੰਦਪੁਰ ਸਾਹਿਬ ਦੇ ਪਿੰਡ ਨੇ, ਗ੍ਰਾਮ ਨੇ, ਸ਼ਹਿਰ ਹਨ,
ਸਭ ਮਹਿ ਡਿੰਡਮ ਫੇਰਾ,
ਉਹਨਾਂ ਸਾਰੇ ਪਿੰਡਾਂ ਵਿੱਚ, ਨਗਰਾਂ, ਸ਼ਹਿਰਾਂ ਵਿੱਚ ਇਹਨਾਂ ਤੁਰਕਾਂ ਤੇ ਪਹਾੜੀਆਂ ਨੇ ਡੋਂਡੀ ਪਿੱਟ ਦਿੱਤੀ ਹੈ। ਡੋਂਡੀ ਪਿੱਟ ਕੇ, ਢੰਡੋਰਾ ਪਿੱਟ ਕੇ ਸਾਰੇ ਪਿੰਡਾਂ 'ਚ ਐਲਾਨ ਕਰਾ ਦਿੱਤਾ ਹੈ,
ਆਨੰਦਪੁਰ ਮਹਿ ਕੁਛ ਪਹੁੰਚਾਵੇ,
ਜਿਹੜੇ ਕਿਸੇ ਬੰਦੇ ਨੇ ਜਾਂ ਕਿਸ ਨਗਰ ਨਿਵਾਸੀ ਨੇ ਆਨੰਦਪੁਰ ਸਾਹਿਬ ਦੇ ਵਿੱਚ ਕੋਈ ਰਸਤ ਬਸਤ ਜਾਂ ਕੋਈ ਹੋਰ ਵਸਤੂ ਪਹੁੰਚਦੀ ਕੀਤੀ, ਉੱਥੇ ਆਨੰਦਪੁਰ ਸਾਹਿਬ ਭੇਜਣਾ ਕੀਤੀ,
ਉਚਿਤ ਸਜ਼ਾਏ ਬਟੇਰਾ,
ਉਹਨੂੰ ਬਹੁਤ ਵੱਡੀ ਸਜ਼ਾ ਦਿੱਤੀ ਜਾਏਗੀ, ਉਸ ਪਿੰਡ ਨੂੰ ਹੀ ਪੀੜ ਦਿੱਤਾ ਜਾਏਗਾ, ਪਿੰਡ ਉਜਾੜ ਦਿੱਤਾ ਜਾਏਗਾ। ਜੇ ਪਿੰਡ ਦੇ ਇੱਕ ਬੰਦੇ ਨੇ ਵੀ ਗੁਰੂ ਸਾਹਿਬ ਦੀ ਮਦਦ ਕੀਤੀ, ਆਨੰਦਪੁਰ ਸਾਹਿਬ ਕਿਸੇ ਨੇ ਕੋਈ ਰਸਤ ਬਸਤ ਭੇਜੀ, ਕੋਈ ਅਸਬਾਬ ਭੇਜਿਆ, ਕੋਈ ਜੰਗ ਦਾ ਸਮਾਨ ਭੇਜਿਆ, ਤਾਂ ਉਸ ਸਾਰੇ ਪਿੰਡ ਨੂੰ ਤਬਾਹ ਕਰ ਦਿੱਤਾ ਜਾਏਗਾ, ਸਜ਼ਾ ਦਿੱਤੀ ਜਾਏਗੀ।
ਕਰੋ ਨਾ ਕੁਛ ਵਿਵਹਾਰ ਤਹਾਂ ਕੋ,
ਕਿਸੇ ਨੇ ਆਨੰਦਪੁਰ ਸਾਹਿਬ ਜਾ ਕੇ ਕੋਈ ਵਪਾਰ ਨਹੀਂ ਕਰਨਾ ਜਦੋਂ ਤੱਕ ਇਹ ਸਾਡੀ ਘੇਰਾਬੰਦੀ ਆ, ਜੰਗ ਚੱਲਦਾ, ਕਿਸੇ ਨੇ ਆਨੰਦਪੁਰ ਸਾਹਿਬ 'ਚ ਪ੍ਰਵੇਸ਼ ਨਹੀਂ ਕਰਨਾ।
ਕਰਹਿ ਜੇ ਦੇਵੈ ਲੇਵੈ,
ਕਹਿੰਦੇ ਜਿਹੜਾ ਕੋਈ ਆਨੰਦਪੁਰ ਸਾਹਿਬ 'ਚ ਜਾ ਕੇ ਵਪਾਰ ਕਰੇਗਾ, ਉੱਥੇ ਜਾ ਕੇ ਕੋਈ ਦੇਣ ਲੈਣ ਕਰੇਗਾ,
ਤੁਰ ਕਰ ਕਰਹਿ ਬਿਦਤ ਹੋਏ ਪਕੜੈ,
ਕਹਿੰਦੇ ਉਹਨੂੰ ਸਜ਼ਾ ਮਿਲੇਗੀ। ਤੇ ਜੇ ਕਿਸੇ ਨੇ ਲੁੱਕ ਛਿਪ ਕੇ ਵੀ ਕੀਤਾ, ਕਹਿੰਦੇ ਪਤਾ ਤਾਂ ਲੱਗ ਹੀ ਜਾਣਾ, ਜੇ ਕਿਸੇ ਨੇ ਲੁੱਕ ਛਿਪ ਕੇ ਵੀ ਆਨੰਦਪੁਰ ਸਾਹਿਬ ਪਹੁੰਚ ਕੇ ਵਪਾਰ ਕੀਤਾ ਤਾਂ ਉਹਨੂੰ ਵੀ ਬੜੀ ਭਿਆਨਕ ਸਜ਼ਾ ਦਿੱਤੀ ਜਾਵੇਗੀ।
ਸਦਨ ਲੂਟ ਤੇ ਲੇਵੈ,
ਜਿਹੜਾ ਕੋਈ ਲੁੱਕ ਛਿਪ ਕੇ ਵੀ ਗੁਰੂ ਘਰ ਦੀ ਮਦਦ ਕਰੇਗਾ, ਕਹਿੰਦੇ ਉਹਨੂੰ ਫੜ ਕੇ ਉਹਦਾ ਸਾਰਾ ਘਰ ਲੁੱਟ ਲਿਆ ਜਾਏਗਾ, ਉਹਦਾ ਸਾਰਾ ਪਰਿਵਾਰ ਕੋਹਲੂ 'ਚ ਪੀੜ ਦਿੱਤਾ ਜਾਏਗਾ।
ਰੋਪਰ ਅਰ ਹੁਸ਼ਿਆਰਪੁਰਾਪੁਰ,
ਹੁਣ ਆਨੰਦਪੁਰ ਸਾਹਿਬ ਦੇ ਲਾਗੇ ਜਿਹੜੇ ਵੱਡੇ ਸ਼ਹਿਰ ਸਨ, ਪਰਲੇ ਪਾਸੇ ਹੁਸ਼ਿਆਰਪੁਰ ਹੈ, ਇਸ ਪਾਸੇ ਰੋਪੜ ਨਗਰ ਹੈ,
ਇੱਥੇ ਆਦਿਕ ਸਭ ਠਾਕੇ,
ਇਹਨਾਂ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਢੰਡੋਰਾ ਪਿੱਟ ਦਿੱਤਾ ਹੈ ਕਿ ਕਿਸੇ ਨੇ ਆਨੰਦਪੁਰ ਸਾਹਿਬ ਨਹੀਂ ਜਾਣਾ, ਕਿਸੇ ਨੇ ਆਨੰਦਪੁਰ ਸਾਹਿਬ ਜਾ ਕੇ ਵਪਾਰ ਨਹੀਂ ਕਰਨਾ, ਲੁੱਕ ਛਿਪ ਕੇ ਵੀ ਆਨੰਦਪੁਰ ਸਾਹਿਬ ਗੁਰੂ ਘਰ ਦੀ ਕਿਸੇ ਨੇ ਮਦਦ ਨਹੀਂ ਕਰਨੀ, ਜਿਹੜਾ ਫੜਿਆ ਗਿਆ ਉਹ ਮਾਰਿਆ ਜਾਏਗਾ।
ਦੂਰ ਦੂਰ ਚੋਂ ਦਿਸ਼ ਕਰ ਡੇਰੇ,
ਏਦਾਂ ਇਹਨਾਂ ਤੁਰਕਾਂ ਨੇ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਜਿੰਨੇ ਰਸਤੇ ਸੀ ਛੋਟੇ ਵੱਡੇ, ਉਹਨਾਂ ਸਾਰੇ ਰਸਤਿਆਂ ਤੇ ਦੂਰ ਦੂਰ ਕਰਕੇ ਡੇਰੇ ਕਰ ਲਏ।
ਤ੍ਰਸਤ ਆਨੰਦਪੁਰ ਤਾਕੇ,
ਔਰ ਨੇੜੇ ਨਹੀਂ ਆਉਂਦੇ ਆਨੰਦਪੁਰ ਸਾਹਿਬ ਦੇ, ਡਰਦੇ ਡਰਦੇ ਦੂਰੋਂ ਹੀ ਰਹਿੰਦੇ ਡੇਰਾ ਕਰਕੇ। ਤ੍ਰਸਤ ਦਾ ਮਤਲਬ ਹੁੰਦਾ ਡਰੇ ਹੋਏ, ਡਰੇ ਹੋਏ ਨੇ, ਭਾਵੇਂ ਘੇਰਾ ਪਾ ਕੇ ਬੈਠੇ ਆ, ਗਿਣਤੀ ਵੀ ਇਹਨਾਂ ਦੀ ਵੱਧ ਹੈ ਤੁਰਕਾਂ ਦੀ ਮਲੇਛਾਂ ਦੀ, ਫਿਰ ਵੀ ਡਰੇ ਹੋਏ ਦੂਰ ਦੂਰ ਹੀ ਡੇਰਾ ਕਰਕੇ ਬੈਠੇ ਨੇ, ਨੇੜੇ ਨਹੀਂ ਆਉਂਦੇ।
ਹਿਮ ਘੇਰਾ ਕਰ ਲਸ਼ਕਰ ਉਤਰਿਓ,
ਏਦਾਂ ਘੇਰਾਬੰਦੀ ਕਰਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਲਸ਼ਕਰ ਉਤਰਿਆ ਹੈ ਤੁਰਕਾਂ ਦਾ, ਪਹਾੜੀਆਂ ਦਾ।
ਆਏ ਜਾਏ ਨਹਿ ਕੋਈ,
ਨਾ ਕੋਈ ਆਨੰਦਪੁਰ ਸਾਹਿਬ 'ਚ ਆਉਂਦਾ ਤੇ ਨਾ ਕੋਈ ਆਨੰਦਪੁਰ ਸਾਹਿਬ ਤੋਂ ਬਾਹਰ ਜਾਂਦਾ, ਕਿਸੇ ਨੂੰ ਬਾਹਰ ਵੀ ਨਹੀਂ ਜਾਣ ਦਿੰਦੇ, ਬਾਹਰੋਂ ਕਿਸੇ ਨੂੰ ਅੰਦਰ ਨਹੀਂ ਆਉਣ ਦਿੰਦੇ।
ਕਬ ਕਬ ਚੜ੍ਹੈ ਖਾਲਸਾ ਇਤ ਉਤ,
ਪਰ ਕਦੇ ਕਦੇ ਖਾਲਸਾ ਮਹਾਰਾਜ ਜੀ ਦੇ ਸਿੰਘ ਤਿਆਰ ਪਰ ਤਿਆਰ ਹੋ ਕੇ, ਘੋੜ ਸਵਾਰ ਹੋ ਕੇ ਆ ਜਾਂਦੇ ਹਨ। ਜਿੱਧਰ ਕਿੱਧਰ ਵੈਰੀਆਂ ਦੇ ਦਲ ਦੀ ਕੋਈ ਟੁਕੜੀ ਵੇਖਦੇ, ਸਿੰਘ ਜਾ ਕੇ ਸ਼ੇਰ ਪੰਜਾ ਮਾਰਦੇ, ਹਮਲਾ ਕਰਕੇ ਉਹਨਾਂ ਕੋਲ ਜਿਹੜਾ ਕੋਈ ਰਾਸ਼ਨ ਹੁੰਦਾ ਜਾਂ ਉਹਨਾਂ ਦੇ ਕੋਲ ਘੋੜਿਆਂ ਵਾਸਤੇ ਕੋਈ ਘਾਹ ਪੱਠਾ ਹੁੰਦਾ, ਉਹ ਖੋ ਕੇ ਲੈ ਆਉਂਦੇ ਸਿੰਘ।
ਅਰਹਿ ਅਗੇ ਰਣ ਹੋਈ,
ਜਿਹੜਾ ਕੋਈ ਅੜ ਜਾਂਦਾ ਫਿਰ ਰਣ ਹੁੰਦਾ, ਜੰਗ ਹੁੰਦਾ ਖਾਲਸੇ ਦਾ।
ਚਲਹਿ ਤੋਪ ਬੰਦੂਕ ਤੀਰ ਗਨ,
ਕਹਿੰਦੇ ਤੋਪਾਂ ਚੱਲਦੀਆਂ ਨੇ, ਬੰਦੂਕਾਂ ਚੱਲਦੀਆਂ ਨੇ, ਤੀਰ ਚੱਲਦੇ ਹਨ।
ਮਾਰਨ ਮਰਬੋ ਹੋਵੇ,
ਕਹਿੰਦੇ ਮਾਰਨਾ ਤੇ ਮਰਨਾ ਹੁੰਦਾ ਰਣ ਭੂਮੀ ਚ, ਜੰਗ ਦੇ ਮੈਦਾਨ ਵਿਚ।
ਮਰਹਿ ਸੈਂਕੜੇ ਤੁਰਕ ਜੇ ਦਿਨ ਪ੍ਰਤ,
ਕਹਿੰਦੇ ਦਿਨ ਪ੍ਰਤੀ ਦਿਨ ਸੈਂਕੜੇ ਹੀ ਤੁਰਕ ਮਰ ਰਹੇ ਨੇ। ਮਹਾਰਾਜ ਜੀ ਦੇ ਸਿੰਘਾਂ ਦਾ ਵੀ ਇੱਕਾ ਦੁੱਕਾ, ਕਈ ਸਿੰਘ ਸ਼ਹੀਦ ਹੁੰਦੇ ਹੈ, ਪਰ ਸਿੰਘਾਂ ਦਾ ਨੁਕਸਾਨ ਘੱਟ ਹੁੰਦਾ, ਤੁਰਕਾਂ ਦਾ ਵੱਧ ਹੁੰਦਾ। ਔਰ ਸੈਂਕੜਿਆਂ ਦੀ ਗਿਣਤੀ ਚ ਤੁਰਕ ਨਿਤਾ ਪ੍ਰਤੀ ਰੋਜ਼ ਹੀ 100-50, 200-400 ਤੁਰਕ ਮਰਦਾ ਹੀ ਮਰਦਾ।
ਸਮੁਖ ਪ੍ਰਾਣ ਕੋ ਖੋਵੇ,
ਔਰ ਜਿਹੜਾ ਸਾਹਮਣੇ ਆ ਜਾਂਦਾ ਖਾਲਸੇ ਦੇ ਸ਼ਸਤਰਾਂ ਦੇ ਨਾਲ ਉਹਦੇ ਪ੍ਰਾਣ ਹਰੇ ਜਾਂਦੇ ਹਨ। ਉਹ ਤੁਰਕ ਸਨਮੁਖ ਆ ਕੇ ਆਪਣੇ ਪ੍ਰਾਣ ਤਿਆਗ ਦਿੰਦੇ ਹਨ।
ਕਬ ਕਬ ਰਹਿ ਮੋਰ ਚਨ ਬੈਠੇ,
ਕਦੇ ਕਦੇ ਤੁਰਕ ਮੋਰਚਿਆਂ ਵਿੱਚ ਹੀ ਬੈਠੇ ਰਹਿੰਦੇ, ਜਾਂਦੇ ਨਹੀਂ ਅੱਗੇ ਵੱਧ ਕੇ।
ਨਿਜ ਨਿਜ ਥਲ ਸਵਧਾਨਾ,
ਆਪੋ ਆਪਣੀਆਂ ਥਾਵਾਂ ਤੇ ਸਾਵਧਾਨ ਰਹਿੰਦੇ। ਇੱਧਰ ਸਿੰਘ ਵੀ ਮੋਰਚਿਆਂ 'ਚ ਹੀ ਰਹਿੰਦੇ, ਕਦੇ ਦਿਲ ਕਰਦਾ ਹਮਲਾ ਕਰਕੇ ਆ ਜਾਂਦੇ, ਕਦੇ ਏਦਾਂ ਹੁੰਦਾ ਵੀ ਮੋਰਚਿਆਂ ਚ ਸਿੰਘ ਬੈਠੇ ਰਹਿੰਦੇ ਸਾਵਧਾਨ ਹੋ ਕੇ।
ਕਬਹੋਂ ਤਫੰਗ ਤੋਪ ਕੋ ਛੋ ਰਹਿ,
ਕਦੇ ਮੋਰਚਿਆਂ ਚ ਬੈਠੇ ਸਿੰਘ ਵੀ ਬੰਦੂਕਾਂ ਦੀਆਂ ਗੋਲੀਆਂ ਦਾਗਦੇ, ਤੋਪਾਂ ਦੇ ਗੋਲੇ ਦਾਗਦੇ ਨੇ, ਉਧਰੋਂ ਤੁਰਕ ਵੀ ਤੋਪਾਂ ਚਲਾਉਂਦੇ, ਗੋਲੀਆਂ ਚਲਾਉਂਦੇ ਹਨ।
ਹਾਨ ਕਰਹਿ ਅਰ ਪ੍ਰਾਣਾ,
ਔਰ ਕਹਿੰਦੇ ਬਹੁਤੇ ਤੁਰਕਾਂ ਦੇ ਪ੍ਰਾਣ ਹਾਨ ਕਰਦੇ। ਸਿੰਘ ਮੋਰਚਿਆਂ ਵਿੱਚ ਉੱਚੇ ਥਾਵਾਂ ਤੇ ਸੀ, ਤੁਰਕ ਨੀਵੇਂ ਥਾਂ ਤੇ ਸਨ, ਇਸ ਕਰਕੇ ਸਿੰਘਾਂ ਦੀ ਰੇਂਜ ਜ਼ਿਆਦਾ ਬਣ ਜਾਂਦੀ ਸੀ ਗੋਲੀ ਚਲਾਉਣ ਦੀ। ਉਹ ਗੋਲੇ ਚਲਾ ਕੇ, ਗੋਲੀਆਂ ਚਲਾ ਕੇ, ਤੀਰ ਚਲਾ ਕੇ ਕਈ ਤੁਰਕਾਂ ਨੂੰ ਮੋਰਚਿਆਂ 'ਚ ਹੀ ਮਾਰ ਦਿੰਦੇ।
ਕਬ ਕਬ ਨੇੜ ਅਚਾਨਕ ਹੋਏ ਜਬ,
ਕਦੇ ਕਦੇ ਨੇੜੇ ਵੀ ਹੋ ਜਾਂਦੇ ਲੜਦਿਆਂ ਲੜਦਿਆਂ ਅਚਾਨਕ ਅਕਸ਼ਮਾਤਰ।
ਚਲਹਿ ਤੁਪਕ ਸਮੁਦਾਇਆ,
ਜਦੋਂ ਨੇੜੇ ਹੁੰਦੇ ਫਿਰ ਤਾਂ ਗੋਲੀਆਂ ਇਕਦਮ ਆਹਮੋ ਸਾਹਮਣੇ ਚੱਲਦੀਆਂ।
ਬਾਜ ਮਨਿੰਦਾ ਬ੍ਰਿੰਦ ਖਾਲਸਾ ਖਗ,
ਕਹਿੰਦੇ ਖਾਲਸਾ ਪੂਰਾ ਗਜਦਾ ਤਲਵਾਰਾਂ ਪਕੜ ਕੇ ਜੰਗ ਦੇ ਮੈਦਾਨ 'ਚ ਜੂਝਦਾ ਹੈ।
ਖਗ ਸ਼ਤਰਨ ਪਰਧਾਇਆ,
ਔਰ ਆਪਣਾ ਕਹਿੰਦੇ ਜਿਵੇਂ ਬਾਜ ਕਿਸੇ ਪੰਛੀ ਤੇ ਝਪਟ ਮਾਰਦਾ, ਏਦਾਂ ਕਦੇ ਕਦੇ ਸਿੰਘ ਝਪਟ ਮਾਰਦੇ ਬਾਜ ਵਾਂਗੂ ਤੁਰਕਾਂ ਦੇ ਉੱਤੇ। ਜਿਵੇਂ ਬਾਜ ਬਟੇਰੇ ਦੇ ਪ੍ਰਾਣ ਹਰ ਲੈਂਦਾ, ਏਦਾਂ ਮਹਾਰਾਜ ਜੀ ਦੇ ਸਿੰਘ ਤੁਰਕਾਂ ਦੇ ਪ੍ਰਾਣ ਹਰ ਲੈਂਦੇ ਹਨ। ਵੇਖੋ ਕਦੇ ਉਹ ਸਮਾਂ ਸੀ ਜਦੋਂ ਕਹਿੰਦੇ ਸੀ ਵੀ ਜਿਹੜੇ ਗੁਰੂ ਕੇ ਸਿੱਖ ਨੇ, ਜਿਹੜੇ ਗੁਰੂ ਸਾਹਿਬ ਨੇ ਇਕੱਠੇ ਕੀਤੇ ਨੇ, ਚਿੜੀਆਂ ਨੇ, ਅਸੀਂ ਪਠਾਨ ਮੁਗਲ ਬਾਜ ਹਾਂ। ਤੇ ਗੁਰਦੇਵ ਨੇ ਕਿਹਾ ਇਹ ਚਿੜੀਆਂ ਬਾਜ ਤਰੋੜਨਗੀਆਂ। ਅੱਜ ਖਾਲਸਾ ਬਾਜ ਹੋ ਨਿਬੜਿਆ ਹੈ ਤੇ ਤੁਰਕ ਬਟੇਰੇ ਬਣੇ ਹੋਏ, ਚਿੜੀਆਂ ਬਣੀਆਂ ਹੋਈਆਂ, ਖਾਲਸੇ ਦੇ ਸਨਮੁਖ ਪ੍ਰਾਣ ਤਿਆਗ ਰਹੇ ਹਨ।
ਸ੍ਰੀ ਅਜੀਤ ਸਿੰਘ ਸਾਹਿਬ ਜ਼ਾਦਾ,
ਕਲਗੀਆਂ ਵਾਲੇ ਪਾਤਸ਼ਾਹ ਦੇ ਵੱਡੇ ਸਪੁੱਤਰ, ਵੱਡੇ ਫਰਜ਼ੰਦ, ਸਾਹਿਬਜ਼ਾਦਾ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ।
ਸਾਹਿਬ ਨਿਕਟ ਹਕਾਰਾ,
ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਕੋਲ ਸੱਦਿਆ, ਆਪਣੇ ਦਰਬਾਰ ਦੇ ਵਿੱਚ ਕੋਲ ਹਾਜ਼ਰ ਹੋਣ ਲਈ ਕਿਹਾ।
ਸਵਾਧਾਨ ਬਨ ਰਹੋ ਕੇਸਗੜ,
ਬਾਬਾ ਅਜੀਤ ਸਿੰਘ ਜੀ ਝੱਟ ਕਲਗੀਧਰ ਦੇ ਦਰਬਾਰ 'ਚ ਪੁੱਜ ਕੇ ਹਾਜ਼ਰ ਹੋਏ, ਮੱਥਾ ਟੇਕਿਆ। ਮਹਾਰਾਜ ਜੀ ਨੇ ਬਚਨ ਕੀਤਾ, ਸਾਹਿਬ ਅਜੀਤ ਸਿੰਘ ਜੀ
ਸਵਾਧਾਨ ਬਨ ਰਹੋ ਕੇਸਗੜ,
ਤੁਸੀਂ ਸਾਵਧਾਨ ਹੋ ਕੇ ਕੇਸਗੜ ਸਾਹਿਬ ਵਾਲਾ ਜਿਹੜਾ ਸਥਾਨ ਹੈ ਉਸ ਜਗ੍ਹਾ ਤੇ ਤਿਆਰ ਬਰ ਤਿਆਰ ਹੋ ਕੇ ਰਹਿਣਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਸਹਿਬ ਬਾਬਾ ਅਜੀਤ ਸਿੰਘ ਜੀ ਦਾ ਪਹਿਰਾ ਲਾਇਆ ਕਲਗੀਧਰ ਜੀ ਨੇ ਕਿ ਤੁਸੀਂ ਕੇਸਗੜ੍ਹ ਸਾਹਿਬ ਰਹਿਣਾ ਫੌਜ ਦੇ ਸਮੇਤ, ਉਸ ਪਾਸਿਓਂ ਕੇਸਗੜ੍ਹ ਸਾਹਿਬ ਵਾਲੇ ਪਾਸਿਓਂ ਜਿਹੜਾ ਦੁਸ਼ਮਣ ਅੰਦਰ ਆਵੇ ਉਹਨੂੰ ਮਾਰ ਕੇ ਮਿੱਟੀ 'ਚ ਗਰਕ ਕਰਨਾ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਤੁਸੀਂ ਸਾਵਧਾਨ ਹੋ ਕੇ ਰਹਿਣਾ ਹੈ।
ਕਰਹੋ ਰਿਪਨ ਤਹਿ ਮਾਰਾ,
ਕੇਸਗੜ੍ਹ ਸਾਹਿਬ ਸਾਰੀ ਫੌਜ ਸਮੇਤ, ਆਪਣੇ ਜਥੇ ਸਮੇਤ ਹਾਜ਼ਰ ਹੋ ਕੇ ਦੁਸ਼ਮਣ ਦੇ ਦਲ ਨੂੰ ਮਾਰਨਾ ਜਿਹੜਾ ਨੇੜੇ ਆਵੇ।
ਸਿੰਘ 500 ਰਾਖ ਸੰਗ ਨਿਜ,
ਤੁਸੀਂ ਆਪਣੇ ਨਾਲ 500 ਸਿੰਘਾਂ ਦਾ ਜਥਾ ਰੱਖਣਾ। ਬਾਬਾ ਅਜੀਤ ਸਿੰਘ ਜੀ ਨੂੰ ਕਲਗੀਧਰ ਜੀ ਕਹਿ ਰਹੇ ਨੇ, ਹੁਣ ਵੰਡ ਕਰ ਰਹੇ ਨੇ ਸਾਰੀ ਫੌਜ ਦੀ, ਸਾਰਿਆਂ ਦੀ ਵੱਖੋ ਵੱਖਰੀ ਜਗ੍ਹਾ ਤੇ ਡਿਊਟੀ ਲਾ ਰਹੇ ਨੇ। ਕਹਿੰਦੇ ਸਾਹਿਬ ਅਜੀਤ ਸਿੰਘ ਜੀ ਤੁਹਾਡਾ ਪਹਿਰਾ ਤਖਤ ਕੇਸਗੜ੍ਹ ਸਾਹਿਬ 'ਤੇ ਹੋਵੇਗਾ, ਤੁਸੀਂ 500 ਸਿੰਘਾਂ ਦਾ ਜਥਾ ਆਪਣੇ ਨਾਲ ਲੈ ਕੇ ਉੱਥੇ ਮੋਰਚਾ ਬੰਦੀ ਕਰਨੀ ਹੈ।
ਵਹਿਰ ਦੂਰ ਨਹਿ ਜਾਵੋ,
ਔਰ ਇੱਕ ਗੱਲ ਦਾ ਖਿਆਲ ਰੱਖਣਾ ਵੀ ਬਾਹਰ ਦੂਰ ਤੱਕ ਨਹੀਂ ਜਾਣਾ, ਤੁਸੀਂ ਕੇਸਗੜ੍ਹ ਸਾਹਿਬ ਹੀ ਮੋਰਚੇ ਲਾ ਕੇ ਰੱਖਣੇ ਆ, ਅੱਗੇ ਬਾਹਰ ਦੂਰ ਤੱਕ ਵੈਰੀ ਦਲ ਤੱਕ ਨਹੀਂ ਜਾਣਾ।
ਤਹਿ ਸ਼ਤਰੂ ਜੇ ਨੇੜ ਕਰਿਓ ਚਹੈ,
ਜੇ ਦੁਸ਼ਮਣ ਤੁਹਾਡੇ ਨੇੜੇ ਆਵੇ, ਵੈਰੀ ਦਲ ਦੇ ਬੰਦੇ ਸਿਪਾਹੀ ਤੁਹਾਡੇ ਨੇੜੇ ਆਵਣ,
ਮਾਰ ਤੁਫੰਗ ਖਪਾਵੋ,
ਉੱਥੋਂ ਹੀ ਕੇਸਗੜ੍ਹ ਸਾਹਿਬ ਦੇ ਮੋਰਚਿਆਂ ਚੋਂ ਬੰਦੂਕਾਂ ਦੀਆਂ ਗੋਲੀਆਂ ਦਾਗ ਕੇ ਦੁਸ਼ਮਣ ਨੂੰ ਮਾਰਨਾ ਹੈ। ਤਖ਼ਤ ਕੇਸਗੜ੍ਹ ਸਾਹਿਬ ਵਾਲੀ ਜਗ੍ਹਾ ਬਹੁਤ ਉਚਾਈ 'ਤੇ ਹੈ, ਪਾਰਲੇ ਪਾਸੇ ਨੀਵਾਂ ਥਾਂ ਹੈ, ਹੁਣ ਵੀ ਆਪ ਜੀ ਦਰਸ਼ਨ ਕਰਦੇ ਹੋ, ਉਸ ਪਾਸੇ ਤੁਰਕ ਸਨ। ਤੋ ਮਹਾਰਾਜ ਜੀ ਨੇ ਹੁਕਮ ਲਾਇਆ ਕਿ ਤੁਸੀਂ ਨਹੀਂ ਜਾਣਾ ਅੱਗੇ ਵੱਧ ਕੇ, ਜਿਹੜਾ ਕੋਈ ਤੁਰਕੜਾ ਨੇੜੇ ਆਵੇ, ਕਹਿੰਦੇ ਮਾਰ ਮਾਰ ਗੋਲੀਆਂ ਉਹਨਾਂ ਨੂੰ ਭੁੰਨ ਦੇਣਾ, ਜੰਗ ਦੇ ਮੈਦਾਨ ਵਿੱਚ ਮਿੱਟੀ 'ਚ ਮਿਲਾ ਦੇਣਾ ਹੈ।
ਨਿਸਮਹਿ ਜਾਗਰਣ ਕਰੋ ਬਿਲੋਕੋ,
ਰਾਤ ਨੂੰ ਵੀ ਤਿਆਰ ਬਰ ਤਿਆਰ ਰਹਿਣਾ, ਇਹ ਨਾ ਹੋਵੇ ਵੀ ਦਿਨੇ ਸਾਵਧਾਨ ਰਹੋ ਤੇ ਰਾਤ ਨੂੰ ਸੌ ਜਾਓ। ਮਹਾਰਾਜ ਜੀ ਕਹਿੰਦੇ ਰਾਤ ਨੂੰ ਵੀ ਪੂਰਨ ਤੌਰ ਤੇ ਚੁਕੰਨੇ ਰਹਿਣਾ, ਸਾਵਧਾਨ ਰਹਿਣਾ ਹੈ।
ਸੁਧ ਰੱਖ ਸ਼ਤਰਨ ਕੇਰੀ,
ਦੁਸ਼ਮਣ ਦੀ ਸੁਧ ਰੱਖਣੀ ਹੈ ਵੀ ਕੀ ਕਰ ਰਿਹਾ ਦੁਸ਼ਮਣ ਇਸ ਵੇਲੇ, ਉਹ ਕੀ ਕਰ ਰਿਹਾ, ਉਹਨਾਂ ਦੀ ਕੀ ਵਿਉਂਤਬੰਦੀ, ਉਹਨਾਂ 'ਚ ਜਿਹੜੀ ਹਲਚਲ ਹੈ ਉਹ ਵੇਖਦੇ ਰਹਿਣਾ, ਕਿਉਂਕਿ ਆਲੇ ਦੁਆਲੇ ਸਾਰੇ ਪਾਸੇ ਬੈਠੇ ਆ। ਤੁਰਕ ਦਾ ਖਿਆਲ ਰੱਖਣਾ, ਦੁਸ਼ਮਣ ਦਾ ਖਿਆਲ ਰੱਖਣਾ ਵੀ ਉਹ ਕਰ ਕੀ ਰਹੇ ਨੇ।
ਜਵਾਲਾ ਬੰਮਨੀ ਤਿਆਰ ਤਰਹੋ ਨਿਤ,
ਹਰ ਵੇਲੇ ਬੰਦੂਕਾਂ ਤਿਆਰ ਰਹਿਣੀਆਂ ਚਾਹੀਦੀਆਂ ਨੇ, ਗੋਲੀਆਂ ਭਰੀਆਂ ਹੋਣੀਆਂ ਚਾਹੀਦੀਆਂ ਬੰਦੂਕਾਂ ਵਿੱਚ।
ਹਿੰਦੂ ਤੁਰਕ ਲਿਹੋ ਬੈਰੀ,
ਜਿਹੜਾ ਕੋਈ ਹਿੰਦੂ ਆਵੇ ਚੜ ਕੇ, ਯਾਨੀ ਕਿ ਪਹਾੜੀ ਰਾਜਿਆਂ ਚੋਂ ਜਿਹੜਾ ਕੋਈ ਤੁਰਕ ਆਵੇ ਚੜ ਕੇ, ਬਸ ਉਹ ਤੁਹਾਡੇ ਵੈਰੀ ਨੇ ਮਾਰ ਕੇ ਮਿੱਟੀ 'ਚ ਗਰਕ ਕਰ ਦੇਣੇ ਆ, ਕਿਸੇ ਦਾ ਲਿਹਾਜ਼ ਨਹੀਂ ਕਰਨਾ, ਉਹ ਕਿਹੜਾ ਵੀ ਹੋਵੇ, ਕਿਸੇ ਵੀ ਧਰਮ ਨਾਲ ਮਜ਼ਹਬ ਨਾਲ ਸੰਬੰਧ ਰੱਖਦਾ ਹੋਵੇ, ਜਿਹੜਾ ਗੁਰੂ ਘਰ 'ਤੇ ਚੜ ਕੇ ਆਇਆ ਉਹ ਤੁਹਾਡਾ ਵੈਰੀ ਆ, ਉਹਨੂੰ ਮਾਰ ਕੇ ਮਿੱਟੀ 'ਚ ਗਰਕ ਕਰ ਦੇਣਾ ਹੈ।
ਪਿਤਾ ਹੁਕਮ ਸੁਣ ਸ੍ਰੀ ਅਜੀਤ ਸਿੰਘ,
ਪਿਤਾ ਗੁਰਦੇਵ ਕਲਗੀਧਰ ਜੀ ਦਾ ਹੁਕਮ ਸਹਿ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਸੁਣਿਆ।
ਤਿਸ ਮੁਰਚੇ ਮਹਿ ਬਾਸਾ,
ਧੰਨ ਬਾਬਾ ਅਜੀਤ ਸਿੰਘ ਜੀ ਤਖ਼ਤ ਕੇਸਗੜ੍ਹ ਸਾਹਿਬ ਆ ਪਹੁੰਚੇ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਮੋਰਚਾ ਸੰਭਾਲਿਆ।
ਸਦਾ ਸੁਚੇਤ ਰਹਿਤ ਗਹਿ ਸ਼ਸਤਰਨ,
ਬਾਬਾ ਅਜੀਤ ਸਿੰਘ ਜੀ ਸਦਾ ਸੁਚੇਤ ਰਹਿੰਦੇ, ਆਖਿਰਕਾਰ ਕਲਗੀਧਰ ਦੇ ਸਪੁੱਤਰ ਨੇ, ਪਿਤਾ ਗੁਰਦੇਵ ਦੀ ਅੰਸ਼ ਨੇ, ਇਸ ਕਰਕੇ ਪਿਤਾ ਗੁਰਦੇਵ ਵਾਂਗੂ ਹੀ ਹਨ। ਸਾਵਧਾਨ ਤਿਆਰ ਬਰ ਤਿਆਰ, ਬਾਬਾ ਅਜੀਤ ਸਿੰਘ ਜੀ ਦਾ ਚਿਹਰਾ ਮੋਹਰਾ ਨਾ ਬਿਲਕੁਲ ਕਲਗੀਆਂ ਵਾਲੇ ਪਾਤਸ਼ਾਹ ਵਰਗਾ ਸੀ, ਮਹਾਰਾਜ ਜੀ ਵਰਗੇ ਹੀ ਨੇਤਰ ਸਨ, ਮਹਾਰਾਜ ਜੀ ਵਰਗਾ ਹੀ ਸਾਰਾ ਚਿਹਰੇ ਦਾ ਨੁਹਾਰ ਸੀ। ਸਰੀਰ ਦੇ ਅੰਗ ਹਾਲੇ ਭਾਵੇਂ ਬਾਲ ਰੂਪ ਵਿੱਚ ਕਿਸ਼ੋਰ ਅਵਸਥਾ ਵਿੱਚ ਹੀ ਹਨ, ਹਾਲੇ ਤਾਂ ਸਰੀਰ ਵਿੱਚ ਜਵਾਨੀ ਤੱਕ ਨਹੀਂ ਆਈ, ਪਰ ਫਿਰ ਵੀ ਸਰੀਰ ਬੜਾ ਬਲਵਾਨ। ਸਾਹਿਬ ਅਜੀਤ ਸਿੰਘ ਜੀ ਬੜੇ ਸਾਵਧਾਨ ਹੋ ਕੇ ਖੜੇ ਹਨ।
ਨਿਜਰ ਪੁੰਜ ਬਿਨਾਸਾ,
ਆਪਣੇ ਦੁਸ਼ਮਣਾਂ ਦੇ ਪੁੰਜ ਦਾ ਵਿਨਾਸ਼ ਕਰਨ ਵਾਸਤੇ ਖੜੇ ਨੇ ਬਾਬਾ ਅਜੀਤ ਸਿੰਘ ਜੀ।
ਨਾਹਰ ਸਿੰਘ ਅਰ ਸ਼ੇਰ ਸਿੰਘ ਦੁਆ,
ਕਹਿੰਦੇ ਇੱਧਰ ਭਾਈ ਨਾਹਰ ਸਿੰਘ ਜੀ, ਭਾਈ ਸ਼ੇਰ ਸਿੰਘ ਜੀ, ਇਹ ਦੋ ਸਿੰਘ ਮਹਾਰਾਜ ਕਲਗੀਧਰ ਜੀ ਦੇ।
ਲੋਹ ਕੋਟ ਮਹਿ ਛੋਰੇ,
ਇਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਲੋਹਗੜ੍ਹ ਕਿਲੇ ਵਿੱਚ ਰਹਿਣਾ ਤਿਆਰ ਬਰ ਤਿਆਰ। ਇਹਨਾਂ ਦੋਨਾਂ ਸਿੰਘਾਂ ਨੂੰ, ਭਾਈ ਨਾਹਰ ਸਿੰਘ ਜੀ, ਭਾਈ ਸ਼ੇਰ ਸਿੰਘ ਨੂੰ ਲੋਹਗੜ੍ਹ ਕਿਲੇ ਦੇ ਵਿੱਚ ਮਹਾਰਾਜ ਜੀ ਨੇ ਛੱਡਿਆ ਹੈ।
ਸਿੰਘ ਪੰਜ ਸਹਿ ਸੰਗ ਕਰੇ ਨੇ,
500 ਸਿੰਘ ਇਹਨਾਂ ਦੇ ਨਾਲ ਵੀ ਨੇ, ਕਿਉਂਕਿ ਲੋਹਗੜ੍ਹ ਵਾਲੇ ਪਾਸਿਓਂ ਵੀ ਦੁਸ਼ਮਣ ਦੀ ਆਮਦ ਸੀ, ਇਸ ਕਰਕੇ ਦੁਸ਼ਮਣ ਨੂੰ ਰੋਕਣ ਲਈ ਵੱਡੀ ਗਿਣਤੀ ਚਾਹੀਦੀ ਸੀ ਸਿੰਘਾਂ ਦੀ। ਤੋ 500 ਸਿੰਘ ਲੋਹਗੜ੍ਹ ਕਿਲੇ ਵਿੱਚ ਮਹਾਰਾਜ ਜੀ ਨੇ ਭਾਈ ਸ਼ੇਰ ਸਿੰਘ ਔਰ ਭਾਈ ਨਾਹਰ ਸਿੰਘ ਦੀ ਆਗਿਆ 'ਚ ਛੱਡੇ।
ਕਰਤਾ ਸੰਗਰ ਘੋਰੇ,
ਔਰ ਭਾਈ ਨਾਹਰ ਸਿੰਘ, ਸ਼ੇਰ ਸਿੰਘ ਜੀ ਲੋਹਗੜ੍ਹ ਕਿਲੇ ਵਿੱਚ ਵੈਰੀ ਦਲ ਦੇ ਨਾਲ ਭਿਆਨਕ ਸੰਗਰ ਕਰਦੇ, ਜੰਗ ਕਰਦੇ ਹਨ।
ਸਵਾਧਾਨ ਦਿਨ ਮਿਹਨਤ ਰਹਤੇ,
ਸਾਰਾ ਦਿਨ ਸਾਵਧਾਨ ਰਹਿੰਦੇ, ਤਿਆਰ ਬਰ ਤਿਆਰ ਰਹਿੰਦੇ ਹਨ।
ਤਥਾ ਰਾਤ ਤੱਕ ਰਾਈ,
ਰਾਤ ਨੂੰ ਵੀ ਓਦਾਂ ਹੀ ਸਾਵਧਾਨ, ਦਿਨੇ ਸਾਰੀ ਜਾਗਦੇ ਰਹਿੰਦੇ, ਰਾਤ ਨੂੰ ਵਾਰੀ ਵਾਰੀ ਕਰਕੇ ਆਰਾਮ ਕਰਦੇ ਤੇ ਸਾਵਧਾਨੀ ਨਾਲ ਪਹਿਰਾ ਦਿੰਦੇ।
ਸ਼ਤਰੂ ਸਮੀਪ ਹੋਣ ਨਹਿ ਦੇਵ ਹੈ,
ਕਹਿੰਦੇ ਦੁਸ਼ਮਣ ਦਲ ਦਾ ਕੋਈ ਸਿਪਾਹੀ ਨੇੜੇ ਨਹੀਂ ਢੁਕਣ ਦਿੰਦੇ।
ਤਜੈ ਤੁਪਕ ਸਮੁਦਾਈ,
ਕਹਿੰਦੇ ਗੋਲੀਆਂ ਦਾਗ ਦਿੰਦੇ, ਜਿਹੜਾ ਕੋਈ ਨੇੜੇ ਆਉਂਦਾ ਵੇਖ ਲੈਂਦੇ, ਕੱਠੀਆਂ ਹੀ ਬੰਦੂਕਾਂ ਦੀ ਛਲਕ ਚਲਾ ਦਿੰਦੇ ਹਨ।
ਕਬ ਹੋਏ ਬਹਿਰ ਕਰੈ ਰਣ ਜੂਝੈ,
ਔਰ ਕਦੇ ਲੋਹਗੜ ਕਿਲੇ ਚੋਂ ਬਾਹਰ ਵੀ ਚਲੇ ਜਾਂਦੇ ਸ਼ੇਰ ਪੰਜਾ ਮਾਰਨ ਵੈਰੀਆਂ ਦੇ ਦਲ ਤੇ, ਔਰ ਜਾ ਕੇ ਰਣ ਭੂਮੀ ਚ ਜੂਝਦੇ ਮਾਰਾ ਪਕਾਰਾ ਕਰਕੇ, ਕਈਆਂ ਦੇ ਕੋਲੋਂ ਲੁੱਟ ਕਸੁੱਟ ਕਰਕੇ। ਲੁੱਟ ਕਸੁੱਟ ਕੀ ਕਰਦੇ ਸਿੰਘ? ਉਹਨਾਂ ਦੇ ਸ਼ਸਤਰ ਖੋਹ ਲਿਆਉਂਦੇ, ਬੰਦੂਕਾਂ ਖੋਹ ਲਿਆਉਂਦੇ, ਫਿਰ ਉਹਨਾਂ ਦੇ ਘੋੜੇ ਖੋਹ ਲਿਆਉਂਦੇ, ਫਿਰ ਕਦੇ ਉਹਨਾਂ ਦੇ ਜਿਹੜੇ ਰਸਤ ਬਸਤ ਹੁੰਦੀ ਕੋਈ ਆਟਾ ਦਾਲ ਜਿਹੜੀ ਕੋਈ ਸਬਜ਼ੀ ਭਾਜੀ ਮਿਲਣੀ, ਉਹ ਸ਼ੇਰ ਪੰਜਾ ਕਰਕੇ ਸਿੰਘ ਲੈ ਆਉਂਦੇ ਸਨ।
ਰਿਪਗਨ ਕਰਤ ਬਿਨਾਸ਼ਾ,
ਔਰ ਦੁਸ਼ਮਣ ਦਲ ਦਾ ਵਿਨਾਸ਼ ਨਿਤਾ ਪ੍ਰਤੀ ਕਰਦੇ ਹਨ।
ਗੁਰਬਾਣੀ ਸੰਗ ਧਿਆਨ ਪੜ੍ਹੈ ਨਿਤ,
ਆਹਾ ਫਿਰ ਗੁਰਬਾਣੀ ਵੀ ਪੜ੍ਹਦੇ। ਵੇਖੋ ਦੋਵੇਂ ਕੰਮ ਚੱਲ ਰਹੇ ਨੇ, ਖਾਲਸੇ ਨੂੰ ਸੰਤ ਸਿਪਾਹੀ ਦੋਵੇਂ ਬਣਾਇਆ, ਸਿਪਾਹੀ ਬਣ ਕੇ ਲੜ ਰਹੇ ਨੇ, ਸੰਤ ਬਣ ਕੇ ਬਾਣੀ ਵੀ ਪੜ੍ਹਦੇ ਹੈ, ਰੋਜ਼ ਗੁਰਬਾਣੀ ਦਾ ਜਾਪ ਜਪਦੇ ਨੇ। ਗੁਰਸਿੱਖਾਂ ਨੂੰ ਗੁਰਬਾਣੀ ਕੰਠ ਸੀ, ਧਿਆਨ ਲਾ ਕੇ ਗੁਰਬਾਣੀ ਦਾ ਜਾਪ ਕਰਦੇ ਹਨ।
ਜੀਵਨ ਗੁਰ ਪਰਵਾਸਾ,
ਔਰ ਜੀਵਨ ਗੁਰੂ ਦੇ ਪਰਵਾਸੇ ਕੀਤਾ ਹੋਇਆ, ਗੁਰੂ ਦੇ ਭਰੋਸੇ ਤੇ ਜੀਵਨ ਛੱਡਿਆ ਹੋਇਆ।
ਅਗਮਪੁਰੇ ਆਲਮ ਸਿੰਘ ਜੋਧਾ,
ਫਿਰ ਜਿੱਥੇ ਮਾਤਾ ਜੀਤੋ ਜੀ ਦਾ ਅੰਗੀਠਾ ਗੁਰਦੁਆਰਾ ਅਗਮਪੁਰਾ ਸਾਹਿਬ, ਹੁਣ ਤਾਂ ਮਹੱਲਾ ਹੀ ਅਗਮਪੁਰਾ ਸਾਹਿਬ ਵੱਡਾ, ਤੋਂ ਅਗਮਪੁਰੇ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ, ਉੱਥੇ ਮਹਾਰਾਜ ਜੀ ਨੇ ਆਪਣੇ ਮਹਾਨ ਯੋਧੇ ਕਲਗੀਧਰ ਜੀ ਦੇ 25 ਸਿੰਘਾਂ ਵਿੱਚੋਂ ਇੱਕ ਭਾਈ ਆਲਮ ਸਿੰਘ ਨੱਚਣੇ ਨੂੰ ਮਹਾਰਾਜ ਜੀ ਨੇ ਛੱਡਿਆ ਹੈ।
ਸਿੰਘ 500 ਲੀਨੇ,
500 ਸਿੰਘ ਭਾਈ ਆਲਮ ਸਿੰਘ ਨੱਚਣੇ ਦੀ ਕਮਾਂਡ ਹੇਠਾਂ ਸਨ। ਭਾਈ ਆਲਮ ਸਿੰਘ ਜੀ ਨੱਚਣਾ 500 ਸਿੰਘਾਂ ਨੂੰ ਨਾਲ ਲੈ ਕੇ ਪਹੁੰਚੇ ਹਨ।
ਤਾਹਾਂ ਸੁਚੇਤ ਰਹੇ ਗਹਿ ਸ਼ਸਤਰਨ,
ਅਗਮਪੁਰੇ ਵਾਲੀ ਜਗ੍ਹਾ ਤੇ ਸ਼ਸਤਰਧਾਰੀ ਹੋ ਕੇ ਭਾਈ ਸਾਹਿਬ ਭਾਈ ਆਲਮ ਸਿੰਘ ਜੀ ਤਿਆਰ ਬਰ ਤਿਆਰ ਹੋ ਕੇ ਖੜੇ ਨੇ, ਵੈਰੀ ਦਲ ਦਾ ਮੁਕਾਬਲਾ ਕਰਦੇ ਹਨ।
ਰਿਪਟਿਗ ਹੋਣ ਨਾ ਦੀਨੇ,
ਦੁਸ਼ਮਣ ਦਲ ਦਾ ਇੱਕ ਵੀ ਸਿਪਾਹੀ ਆਨੰਦਪੁਰ ਸਾਹਿਬ ਦੇ ਨੇੜੇ ਨਹੀਂ ਢੁਕਣ ਦਿੰਦੇ ਭਾਈ ਆਲਮ ਸਿੰਘ ਜੀ। ਜਿਹੜਾ ਕੋਈ ਮਾੜਾ ਮੋਟਾ ਭੁੱਲ ਭੁਲੇਖੇ ਵੀ ਆ ਜਾਂਦਾ, ਤੜਾਕ ਦੇ ਕੇ ਗੋਲੀ ਵੱਜਦੀ, ਨਾਲ ਹੀ ਉਹ ਮਿੱਟੀ 'ਚ ਗਰਕ ਹੋ ਜਾਂਦਾ। ਜਿਹੜਾ ਕੋਈ ਤੁਰਕਾਂ ਦਾ ਸਿਪਾਹੀ ਜਾਂ ਪਹਾੜੀਆਂ ਦਾ ਸਿਪਾਹੀ ਮੋਰਚੇ 'ਚੋਂ ਮਾੜਾ ਜਿਹਾ ਸਿਰ ਚੱਕ ਕੇ ਵੀ ਤਾਂ ਨੂੰ ਵੇਖਦੇ ਆ ਵੀ ਵੇਖੀਏ ਕੀ ਕਰਦੇ ਆ ਸਿੰਘ, ਮਾੜੀ ਜੀ ਮੁੰਡੀ ਉੱਤੇ ਨੂੰ ਕਰਦੇ, ਮੱਥੇ 'ਚ ਤੜਾਕ ਦੇ ਕੇ ਗੋਲੀ ਵੱਜਦੀ, ਉੱਥੇ ਹੀ ਮੋਰਚੇ 'ਚ ਡਿੱਗ ਪੈਂਦੇ।
ਉਦੈ ਸਿੰਘ ਬਲਵੰਤ ਬਹਾਦਰ,
ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਾਨ ਸੈਨਾਪਤੀ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਬਹਾਦਰ।
ਊਚ ਦਮਦਮੇ ਛੋਰਾ,
ਭਾਈ ਉਦੇ ਸਿੰਘ ਜੀ ਦੀ ਡਿਊਟੀ ਲਾਈ ਹੈ ਦਮਦਮਾ ਸਾਹਿਬ। ਮਹਾਰਾਜ ਜੀ ਦਾ ਸਥਾਨ ਹੈ ਆਨੰਦਪੁਰ ਸਾਹਿਬ, ਇਹ ਗੁਰੂ ਕੇ ਬਹਿਲਾਂ ਦੇ ਲਾਗੇ। ਦਮਦਮਾ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਉਦੇ ਸਿੰਘ ਜੀ ਨੂੰ ਛੱਡਿਆ, ਉਹਨਾਂ ਦੀ ਡਿਊਟੀ ਲਾਈ।
100 ਸਿੰਘ ਸੰਗ ਮੈਂ ਰੱਖ ਕਰ,
ਭਾਈ ਉਦੇ ਸਿੰਘ ਜੀ ਦੇ ਨਾਲ 100 ਤਿਆਰ ਬਰ ਤਿਆਰ ਸਿੰਘ ਹੈ। ਇਹ ਹਰਿਆਵਲ ਜਥਾ ਬਣਾਇਆ ਵੀ ਤੁਸੀਂ ਚਾਰੇ ਪਾਸੇ ਨਿਗਾਹ ਰੱਖਣੀ ਹੈ, ਵੀ ਜਿੱਧਰ ਵੈਰੀ ਦਲ ਨੇ ਛੇਤੀ ਜ਼ੋਰ ਦਾ ਹਮਲਾ ਕੀਤਾ, ਤੁਸੀਂ ਵੇਖਣਾ ਵੀ ਸਿੰਘ ਕਮਜ਼ੋਰ ਪੈਂਦੇ ਆ, ਤੁਸੀਂ ਉੱਥੇ ਜਾ ਪਹੁੰਚਣਾ। ਭਾਈ ਉਦੇ ਸਿੰਘ ਜੀ ਚੀਫ ਕਮਾਂਡਰ ਨੇ ਸਾਰੀ ਫੌਜ ਦੇ, ਇਸ ਕਰਕੇ ਉਹਨਾਂ ਨੂੰ 100 ਸਿੰਘ ਦੇ ਕੇ ਮਹਾਰਾਜ ਜੀ ਨੇ ਦਮਦਮਾ ਸਾਹਿਬ ਛੱਡਿਆ ਹੈ।
ਸ਼ਤਰਨ ਕੋ ਸਿਰ ਫੋਰਾ,
ਭਾਈ ਉਦੇ ਸਿੰਘ ਜੀ ਵੈਰੀ ਦਲ ਦੇ ਸਿਰ ਤੋੜਦੇ ਹਨ।
ਮੋਹਕਮ ਸਿੰਘ ਸਾਹਿਬ ਸਿੰਘ ਜੋਧਾ,
ਪੰਜਾਂ ਪਿਆਰਿਆਂ ਚੋਂ ਭਾਈ ਮੋਹਕਮ ਸਿੰਘ ਜੀ ਔਰ ਪਿਆਰੇ ਭਾਈ ਸਾਹਿਬ ਸਿੰਘ ਜੀ,
ਥਿਰੇ ਹੋਲਗੜ ਥਾਨਾ,
ਜਿੱਥੇ ਹੋਲਗੜ ਸਾਹਿਬ ਹੈ, ਖਾਲਸਾ ਹੁਣ ਹੋਲਾ ਮਹੱਲਾ ਖੇਡਦਾ ਹੋਲਗੜ ਸਾਹਿਬ, ਕਹਿੰਦੇ ਹੋਲਗੜ ਸਾਹਿਬ ਵਾਲੀ ਜਗ੍ਹਾ ਤੇ ਭਾਈ ਮੋਹਕਮ ਸਿੰਘ ਜੀ ਔਰ ਭਾਈ ਸਾਹਿਬ ਸਿੰਘ ਜੀ ਤਿਆਰ ਬਰ ਤਿਆਰ ਹੋ ਕੇ ਖੜੇ ਨੇ।
ਸਿੰਘ 400 ਸੰਗ ਰਾਖ ਕਰ,
ਇਹਨਾਂ ਦੇ ਨਾਲ 400 ਸਿੰਘਾਂ ਦਾ ਜਥਾ ਹੈ।
ਰਹਿ ਸਦਾ ਸਾਵਧਾਨਾ,
ਔਰ ਹੋਲਗੜ ਸਾਹਿਬ ਵਾਲੀ ਜਗ੍ਹਾ ਤੇ ਸਾਰੇ ਸਿੰਘ ਸਾਵਧਾਨ ਤਿਆਰ ਬਰ ਤਿਆਰ ਹੋ ਕੇ ਖੜਦੇ ਹਨ।
ਸ਼੍ਰੀ ਗੁਰਪ੍ਰਭ ਥਿਰ ਰਹਿ ਆਨੰਦਪੁਰ,
ਤੇ ਕਲਗੀਧਰ ਪਾਤਸ਼ਾਹ ਜੀ ਕਿਲਾ ਆਨੰਦਗੜ੍ਹ ਸਾਹਿਬ ਚ ਕਦੇ ਆ ਜਾਂਦੇ, ਕਦੇ ਆਪਣੇ ਮਹਿਲਾਂ ਚ ਗੁਰੂ ਕੇ ਮਹਿਲਾਂ ਚ ਚਲੇ ਜਾਂਦੇ।
ਕਬ ਕਬ ਲਾਏ ਦੀਵਾਨਾ,
ਕਦੇ ਕਦੇ ਮਹਾਰਾਜ ਜੀ ਉੱਚੇ ਟਿੱਬੇ ਤੇ ਬੈਠ ਕੇ ਦੀਵਾਨ ਸਜਾਉਂਦੇ ਹਨ।
ਆਪਣੋ ਆਪ ਦਿਖਾ ਵਹਿ ਤੁਰਕਨ,
ਔਰ ਗਰੀਬ ਨਵਾਜ ਜੀ ਦੀਵਾਨ ਲਾ ਕੇ ਤੁਰਕਾਂ ਨੂੰ ਆਪਣਾ ਆਪ ਵਿਖਾਉਂਦੇ ਵੀ ਸਾਨੂੰ ਬੈਠਿਆਂ ਨੂੰ ਵੇਖਣ, ਇਹੋ ਜਿਹੀ ਜਗ੍ਹਾ ਤੇ ਦੀਵਾਨ ਲਾਉਂਦੇ ਜਿੱਥੇ ਤੁਰਕਾਂ ਦੀ ਨਿਗਾਹ ਪਵੇ। ਉਹ ਸਤਿਗੁਰਾਂ ਨੂੰ ਦੀਵਾਨ ਵਿੱਚ ਬੈਠਿਆਂ ਵੇਖਣ,
ਹੋਏ ਪਰੈ ਕਮਸਾਨਾ।
ਔਰ ਸਤਿਗੁਰੂ ਜੀ ਜਦੋਂ ਕਦੇ ਆ ਕੇ ਬਾਹਰ ਦੀਵਾਨ ਸਜਾਉਂਦੇ ਤੇ ਤੁਰਕ ਵੇਖ ਕੇ ਸੜਦੇ ਤੇ ਗੋਲੀਆਂ ਦਾਗਦੇ ਜਾਂ ਅੱਗੇ ਵਧਦੇ ਤੇ ਫਿਰ ਘਮਾਸਾਨ ਜੰਗ ਵੀ ਛਿੜ ਜਾਂਦਾ ਕਦੇ ਕਦੇ।
ਗਿਰਨ ਦਿਸ਼ਾ ਮਹਿ ਦਇਆ ਸਿੰਘ ਰਹਿ,
ਪਹਾੜੀ ਜਿਹੜੀ ਪਾਸ ਪਹਾੜ ਵਾਲੇ ਪਾਸਿਓ ਜਿੱਧਰੋਂ ਪਹਾੜੀ ਰਾਜੇ ਬੈਠੇ ਨੇ ਮੋਰਚਾ ਲਾਈ, ਉਸ ਪਾਸੇ ਪਿਆਰੇ ਭਾਈ ਦਇਆ ਸਿੰਘ ਜੀ ਖੜੇ ਹਨ।
ਰੱਖ ਹੈ ਬਹੁਤ ਤਕਰਾਈ,
ਭਾਈ ਸਾਹਿਬ ਭਾਈ ਦਇਆ ਸਿੰਘ ਜੀ ਵੀ ਕੁਝ ਸਿੰਘਾਂ ਦਾ ਜਥਾ ਨਾਲ ਲੈ ਕੇ ਪਹਾੜ ਵਾਲੇ ਪਾਸੇ ਸਾਵਧਾਨ ਹੋ ਕੇ ਰਹਿੰਦੇ ਹਨ।
ਇਮ ਸਤਿਗੁਰ ਮੁਰਚਨ ਮਹਿ ਥਾਪੇ,
ਇਉਂ ਸਤਿਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਮੋਰਚਿਆਂ ਵਿੱਚ ਆਪ ਸਥਾਪਿਤ ਕੀਤਾ, ਆਪ ਖੁਦ ਕਲਗੀਧਰ ਜੀ ਨੇ ਸਾਰੇ ਸਿੰਘਾਂ ਦੀਆਂ ਡਿਊਟੀਆਂ ਲਾਈਆਂ ਹਨ।
ਨਿਜ ਯੋਧਾ ਸਮੁਦਾਈ,
ਆਪਣੇ ਸਾਰੇ ਯੋਧਿਆਂ ਨੂੰ ਸਾਵਧਾਨ ਕੀਤਾ ਹੈ।
ਜਗ ਸੂਬੇ ਆਪਸ ਮਹਿ ਮਿਲ ਕਰ,
ਦੋਵੇਂ ਸੂਬੇਦਾਰ ਆਪਸ ਵਿੱਚ ਮਿਲ ਕਰਕੇ
ਪੂਰਬ ਦਿਸ਼ ਕੀਓ ਡੇਰਾ,
ਇਹਨਾਂ ਨੇ ਪੂਰਬੀ ਦਿਸ਼ਾ ਜਿਹੜੀ ਆਨੰਦਪੁਰ ਸਾਹਿਬ ਦਾ ਚੜ੍ਹਦੇ ਵਾਲਾ ਪਾਸਾ ਹੈ, ਇਹ ਦੋਨਾਂ ਸੂਬੇਦਾਰਾਂ ਨੇ ਉਸ ਪਾਸੇ ਡੇਰਾ ਕੀਤਾ ਹੈ।
ਚਮੋ ਸਰੰਦੀ ਸਕਲ ਪਸਾਰੀ,
ਔਰ ਜਿਹੜੀ ਸਰੰਦੀ ਫੌਜ ਸੀ ਸਾਰੀ ਉਹ ਚਾਰੇ ਪਾਸੇ ਇਹਨਾਂ ਨੇ ਪਸਾਰੀ ਹੋਈ ਹੈ।
ਗਿਰਸਤਦਰਵ ਲੱਗ ਘੇਰਾ,
ਸਤਲੁਜ ਦਰਿਆ ਦੇ ਕੰਢੇ ਤੱਕ ਇਹਨਾਂ ਨੇ ਘੇਰਾਬੰਦੀ ਕੀਤੀ ਹੋਈ ਹੈ।
ਦੱਖਣ ਦਿਸ਼ ਦਿੱਲੀ ਕੋ ਲਸ਼ਕਰ,
ਔਰ ਜਿਹੜੀ ਦੱਖਣੀ ਬਾਹੀ ਆ ਆਨੰਦਪੁਰ ਸਾਹਿਬ ਦੀ ਉਸ ਪਾਸੇ ਦਿੱਲੀ ਦਾ ਲਸ਼ਕਰ, ਜਿਹੜੀ ਦਿੱਲੀ ਤੋਂ ਫੌਜ ਆਈ ਆ ਉਹ ਬੈਠੀ ਹੈ।
ਅਗਮਪੁਰੇ ਲੱਗ ਸਾਰੇ,
ਉਹ ਅਗਮਪੁਰੇ ਅਗਮਪੁਰਾ ਜਿਹੜਾ ਉਹ ਦੱਖਣੀ ਬਾਹੀ ਵਾਲੇ ਪਾਸੇ ਹੈ, ਉੱਥੇ ਪਿਆਰੇ ਸਾਹਿਬਾਨ ਮਹਾਰਾਜ ਜੀ ਦੇ ਹਾਜ਼ਰ ਹਨ। ਉਹ ਕਹਿੰਦੇ ਉਸ ਪਾਸਿਓ ਦੁਸ਼ਮਣ ਦਲ ਦੀ ਫੌਜ ਜਿਹੜੀ ਦਿੱਲੀ ਤੋਂ ਆਈ ਹੋਈ ਉਹ ਬੈਠੀ ਹੈ।
ਤੋਪ ਤੁਪਕ ਤਿਆਰੀ ਕਰ ਤਰਕਸ਼,
ਕਹਿੰਦੇ ਇਹਨਾਂ ਨੇ ਤੋਪਾਂ ਤਿਆਰ ਕੀਤੀਆਂ ਹੋਈਆਂ, ਬੰਦੂਕਾਂ ਤਿਆਰ ਕੀਤੀਆਂ ਹੋਈਆਂ, ਪੱਥੇ ਤੀਰਾਂ ਨਾਲ ਭਰੇ ਹੋਏ ਨੇ, ਕਮਾਣਾ ਸਿੱਧੀਆਂ ਕੀਤੀਆਂ ਹੋਈਆਂ ਨੇ।
ਤਾਹਾਂ ਮੋਰਚੇ ਧਾਰੇ,
ਔਰ ਉੱਥੇ ਮੋਰਚੇ ਲਾ ਕੇ ਬੈਠੇ ਹਨ।
ਪੱਛਮ ਦਿਸ਼ ਮਹਿ ਲਵਪੁਰ ਸੈਨਾ,
ਔਰ ਜਿਹੜਾ ਲਹਿੰਦੇ ਵਾਲਾ ਪਾਸਾ ਆਨੰਦਪੁਰ ਸਾਹਿਬ ਦੀ ਪੱਛਮੀ ਬਾਹੀ ਹੈ, ਉਸ ਪਾਸੇ ਲਾਹੌਰ ਦੀ ਜਿਹੜੀ ਸੈਨਾ ਉਹ ਬੈਠੀ ਹੋਈ ਹੈ।
ਆਪਸ ਮਹਿ ਮਿਲ ਡੇਰੇ,
ਸਾਰੇ ਆਪਸ ਵਿੱਚ ਮਿਲ ਕੇ ਡੇਰੇ ਕਰਕੇ ਬੈਠੇ ਨੇ ਚਾਰੇ ਪਾਸੇ।
ਅੰਤਰ ਨਹੀਂ ਤਨਕ ਪੀ ਰੱਖਿਓ,
ਕਹਿੰਦੇ ਚਾਰੇ ਪਾਸਿਓ ਇੰਨੇ ਸੰਘਣੇ ਡੇਰੇ ਇਹਨਾਂ ਨੇ ਘੇਰਾਬੰਦੀ ਕੀਤੀ ਆ ਵੀ ਮਾੜਾ ਮੋਟਾ ਵੀ ਵਿੱਚ ਫਰਕ ਨਹੀਂ ਰੱਖਿਆ, ਵੀ ਕਿੱਲੇ ਦੋ ਕਿੱਲੇ ਦਾ ਵੀ ਅੱਧੇ ਕਿੱਲੇ ਦਾ ਵੀ ਫਰਕ ਨਹੀਂ ਰੱਖਿਆ ਵੀ ਵਿੱਚੋਂ ਕੋਈ ਲੰਘ ਨਾ ਸਕੇ। ਇੰਨੀ ਸੰਘਣੀ ਘੇਰਾਬੰਦੀ ਚਾਰੇ ਪਾਸੇ ਕਰੀ ਬੈਠੇ ਨੇ ਮਲੇਚ ਪਹਾੜੀਏ।
ਦ੍ਰਿੜ ਹੈ ਕਾਲਿਓ ਘੇਰੇ,
ਬੜੀ ਪਰਪੱਕਤਾ ਨਾਲ ਬੜੀ ਮਜ਼ਬੂਤੀ ਨਾਲ ਆਨੰਦਪੁਰ ਸਾਹਿਬ ਨੂੰ ਘੇਰਾ ਪਾਈ ਬੈਠੇ ਹਨ।
ਪਰਬਤ ਦਿਸ਼ ਪਰਬਤ ਪਤ ਗਨਕੀ,
ਔਰ ਜਿਹੜਾ ਪਹਾੜੀ ਪਾਸਾ ਹੈ ਪਹਾੜ ਵਾਲਾ ਪਾਸਾ, ਉਸ ਪਾਸੇ ਜਿੰਨੇ ਪਹਾੜੀ ਰਾਜੇ ਨੇ ਉਹ ਆਪਣੀ ਸੈਨਾ ਲੈ ਕੇ ਬੈਠੇ ਹਨ।
ਚਮੂ ਪਰੀ ਸਾਵਧਾਨਾ,
ਸਾਰੀ ਫੌਜ ਪਹਾੜੀ ਰਾਜਿਆਂ ਦੀ ਸਾਵਧਾਨ ਹੋ ਕੇ ਖੜੀ ਹੈ।
ਗਜ ਬਾਜੀ ਗਨ ਲਗੇ ਤਬੇਲੇ,
ਕਹਿੰਦੇ ਬਹੁਤ ਸਾਰੇ ਹਾਥੀ ਘੋੜੇ ਉਹ ਤਬੇਲਿਆਂ ਦੇ ਵਿੱਚ ਬੰਨੇ ਹੋਏ ਹਨ।
ਸ਼ਬਦ ਉਠੈ ਜਹਿ ਨਾਨਾ,
ਔਰ ਘੋੜਿਆਂ ਦੇ ਹਿਣਕਣ ਦੀ ਹਾਥੀਆਂ ਦੇ ਹਿੰਗਣ ਦੀ ਆਵਾਜ਼ ਆਉਂਦੀ ਹੈ।
ਲੱਖ ਲਸ਼ਕਰ ਚੌਹ ਦਿਸ਼ ਉਤਰਿਓ,
ਕਹਿੰਦੇ ਚਾਰੇ ਪਾਸੇ ਵੇਖੀਏ ਤੇ ਲੱਖਾਂ ਦੀ ਗਿਣਤੀ ਵਿੱਚ ਲਸ਼ਕਰ ਹੈ। ਉਧਰ ਲੱਖਾਂ ਦੇ ਹਿਸਾਬ ਨਾਲ ਦਲ ਹੈ, ਇੱਧਰ ਹਜ਼ਾਰਾਂ ਦੀ ਗਿਣਤੀ 'ਚ ਹੈ ਮਹਾਰਾਜ ਜੀ ਦੇ ਨਾਲ ਸਿੰਘਾਂ ਦੀ ਗਿਣਤੀ। ਪਰ ਧੰਨ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਸਾਰੇ ਸਿੰਘ ਵੱਡੇ ਉਤਸ਼ਾਹ ਵਿੱਚ ਹਨ।
ਤੰਬੂ ਗਨ ਸ਼ਮਿਆਨੇ,
ਕਹਿੰਦੇ ਚਾਰੇ ਪਾਸੇ ਤੰਬੂ ਲੱਗੇ ਹੋਏ, ਸ਼ਮਿਆਨੇ ਤਣੇ ਹੋਏ ਹਨ।
ਜਹ ਕਹਿ ਪਿਖਿਅਤ ਕੱਪੜ ਕੋਟ ਕੋ,
ਕਹਿੰਦੇ ਜਿੱਧਰ ਵੇਖੋ ਕੱਪੜਿਆਂ ਦੇ ਕਿਲੇ ਦਿਸਦੇ, ਕਿਉਂਕਿ ਤੰਬੂ ਕੱਪੜਿਆਂ ਦੇ ਸਨ। ਚਾਰੇ ਪਾਸੇ ਤੁਰਕਾਂ ਨੇ ਤੰਬੂ ਹੀ ਤੰਬੂ ਲਾਏ ਹੋਏ, ਕੱਪੜਿਆਂ ਦੇ ਤੰਬੂ ਲਾਏ ਹੋਏ ਹਨ।
ਬਰਨ ਬਰਨ ਬਰਬਾਨੇ,
ਹੋਰ ਕਹਿੰਦੇ ਉਹ ਜਿਹੜੇ ਤੰਬੂ ਨੇ ਕਈ ਰੰਗਾਂ ਦੇ ਨੇ, ਕਿਤੇ ਪੀਲੇ ਚਿੱਟੇ ਲਾਲ ਹਰੇ, ਕਈ ਰੰਗਾਂ ਦੇ ਤੰਬੂ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਤਣੇ ਹੋਏ ਨੇ।
ਤਿਮ ਚੰਡੇ ਚੌਹ ਦਿਸ਼ ਮਹਿ ਉੱਚੇ,
ਏਦਾਂ ਹੀ ਉਹਨਾਂ ਦੇ ਝੰਡੇ ਜਿਹੜੇ ਨੇ ਬੈਰਕਾਂ ਉਹ ਉੱਚੇ ਉੱਚੇ ਝੂਲ ਰਹੇ ਨੇ ਤੰਬੂਆਂ ਦੇ ਨਾਲ।
ਝੂਲਤ ਨਾਨਾ ਰੰਗਾ,
ਕਈ ਰੰਗਾਂ ਦੇ ਉਹਨਾਂ ਦੇ ਝੰਡੇ ਨੇ ਜਿੰਨੀਆਂ, ਕਿਉਂਕਿ ਮਿਸਲਾਂ ਨੇ ਤੁਰਕਾਂ ਦੀਆਂ, ਕੱਲੀ ਕੱਲੀ ਮਿਸਲ ਦਾ ਵੱਖੋ ਵੱਖਰਾ ਝੰਡਾ ਹੈ, ਜੇ 450 ਸੂਬੇ ਸਰਹੰਦ ਦਾ ਨਗਾਰਾ, 450 ਲਾਹੌਰ ਦਾ ਅਤੇ 450 ਯਾਨੀ ਕਿ 900 ਤਾਂ ਇਹਨਾਂ ਤੁਰਕਾਂ ਦੇ ਨਿਸ਼ਾਨ ਨੇ ਸੂਬੇ ਸਰਹੰਦ ਅਤੇ ਸੂਬੇ ਲਾਹੌਰ ਦੇ। ਫਿਰ ਦਿੱਲੀ ਦਾ ਨਵਾਬ ਆਇਆ, ਪਹਾੜੀ ਰਾਜੇ ਨੇ, ਉਹਨਾਂ ਦੇ ਨਗਾਰੇ ਨਿਸ਼ਾਨ ਨੇ। ਕਹਿੰਦੇ ਰੰਗ ਬਿਰੰਗੇ ਨਿਸ਼ਾਨ ਝੂਲਦੇ ਨੇ ਚਾਰੇ ਪਾਸੇ,
ਗਜ ਚਿੰਘਾਰਤ ਹਯਨ ਹਿਰੇਖਾ,
ਹਾਥੀ ਚੰਘਾੜਦੇ ਹਨ ਤੇ ਘੋੜੇ ਹਿਣਕਦੇ ਹਨ,
ਉਠਤ ਸ਼ਬਦ ਉਤੰਗਾ,
ਤੇ ਬੜੀ ਉੱਚੀ ਆਵਾਜ਼ ਆਕਾਸ਼ ਵਿੱਚ ਗੂੰਜਦੀ ਹੈ, ਸੁਣਾਈ ਦਿੰਦੀ ਹੈ।
ਲੱਕੜੀ ਘਾਸ ਨਿਖੂਟੀ ਜਹ ਕਹਿ,
ਕਹਿੰਦੇ ਲੱਕੜਾਂ ਖੱਟ ਗਈਆਂ, ਘਾਹ ਨਹੀਂ ਦਿਸਦਾ, ਕਿਉਂਕਿ ਲੱਖਾਂ ਦੀ ਗਿਣਤੀ ਚ ਹਾਥੀ ਘੋੜੇ ਨੇ, ਬਾਲਣ ਬਾਲ ਦੇ ਲੰਗਰ ਪਾਣੀ ਤੇ ਨਾ ਦਾ ਬਾਲਣ ਲੱਭਦਾ ਆਲੇ ਦੁਆਲੇ, ਨਾ ਘਾਹ ਪੱਠਾ ਦਿਸਣ ਦਾ ਹੈ।
ਦੂਰ ਦੂਰ ਤੇ ਆਨੇ,
ਦੂਰੋਂ ਦੂਰੋਂ ਲੱਕੜਾਂ ਵੱਢ ਕੇ, ਘਾਹ ਪੱਠਾ ਵੱਢ ਕੇ, ਲੋਕਾਂ ਦੀਆਂ ਫਸਲਾਂ ਵੱਢ ਕੇ ਲੈ ਆਉਂਦੇ ਤੁਰਕ, ਕਿਉਂਕਿ ਜਦੋਂ ਜੰਗ ਹੁੰਦੇ ਫਿਰ ਉਜਾੜੇ ਹੀ ਹੁੰਦੇ ਨੇ ਸੰਗਤ ਜੀ, ਜੰਗਾਂ ਦੇ ਵਿੱਚ ਤਾਂ ਉਜਾੜਾ ਹੀ ਹੁੰਦਾ ਚਾਰੇ ਪਾਸੇ। ਕਹਿੰਦੇ ਹੁਣ ਇਹਨਾਂ ਨੇ ਕੀ ਕੀਤਾ ਵੀ ਉਜਾੜਾ ਕਰਨਾ ਸ਼ੁਰੂ ਕਰਤਾ, ਆਲੇ ਦੁਆਲੇ ਪਿੰਡਾਂ ਨਗਰਾਂ ਸ਼ਹਿਰਾਂ ਵਿੱਚ ਇਹਨਾਂ ਨੇ ਜਾ ਕੇ ਲੁੱਟਮਾਰ ਕਰਨੀ ਸ਼ੁਰੂ ਕਰਤੀ। ਕਿੱਥੋਂ ਅੰਨ ਲੈ ਆਉਂਦੇ ਲੁੱਟ ਕੇ, ਕਿਤੋਂ ਇੰਨੀ ਲੱਖਾਂ ਫੌਜਾਂ ਨੂੰ ਪੂਰਾ ਕਰਨਾ, ਘਾਹ ਪੱਠਾ ਲੈ ਆਉਂਦੇ ਵੱਢ ਕੇ, ਲੋਕਾਂ ਦੇ ਖੇਤਾਂ ਦੇ ਵਿੱਚੋਂ ਫਸਲਾਂ ਵੱਢ ਕੇ ਲੈ ਆਉਂਦੇ, ਏਦਾਂ ਚਾਰੇ ਪਾਸੇ ਦੂਰੋਂ ਦੂਰੋਂ ਲੱਕੜਾਂ ਕੱਟ ਕੇ ਲੈ ਕੇ ਆਉਂਦੇ।
ਭਰਤੀ ਅੰਨ ਕਨੀ ਚਲ ਆਵਤ,
ਕਹਿੰਦੇ ਅੰਨ ਦੀ ਬਹੁਤ ਜ਼ਿਆਦਾ ਖਪਤ ਹੈ, ਕਿਉਂਕਿ ਲੱਖਾਂ ਦੀ ਗਿਣਤੀ 'ਚ ਫੌਜ ਹੈ, ਉਹਨਾਂ ਵਾਸਤੇ ਅੰਨ ਕਹਿੰਦੇ ਬਹੁਤ ਜ਼ਿਆਦਾ ਇਕੱਠਾ ਕਰਕੇ ਮੰਗਾਉਂਦੇ ਨੇ।
ਦੇਸ਼ ਵਿਦੇਸ਼ ਮਹਾਨੇ,
ਦੇਸ਼ਾਂ ਵਿਦੇਸ਼ਾਂ ਵਿੱਚੋਂ ਅੰਨ ਆਉਂਦਾ, ਤੇ ਪਹਾੜੀ ਰਾਜਿਆਂ ਦੀ ਡਿਊਟੀ ਲੱਗੀ ਹੋਈ ਇਸ ਕੰਮ ਨੂੰ, ਜਿਹੜੇ ਰਾਜਿਆਂ ਦੇ ਉੱਤੇ, ਕਿਉਂਕਿ ਇਹ ਕਹਿੰਦੇ ਅਸੀਂ ਤੁਹਾਡੀ ਮਦਦ ਨੂੰ ਆਏ ਹਾਂ, ਤੁਹਾਡੀ ਮਦਦ ਨੂੰ ਆਏ ਹਾਂ ਤੇ ਸਾਡੀ ਸੇਵਾ ਕਰੋ। ਤੋ ਕਹਿੰਦੇ ਇੱਦਾਂ ਅਨਾਜ ਮੰਗਾਉਂਦੇ ਗੱਡੇ ਭਰ ਭਰ ਕੇ, ਤੇ ਲੱਕੜਾਂ ਬਾਲਣ, ਘਾਹ ਪੱਠਾ ਮੰਗਾਉਂਦੇ।
ਅੰਤਰ ਨਹੀਂ ਪ੍ਰਵੇਸ਼ਨ ਦੇਵੇ,
ਆਨੰਦਪੁਰ ਸਾਹਿਬ ਦੇ ਅੰਦਰ ਨਹੀਂ ਪ੍ਰਵੇਸ਼ ਕਰਨ ਦਿੰਦੇ। ਜਿਹੜੇ ਮਹਾਰਾਜ ਜੀ ਦੇ ਕੋਈ ਸਿੱਖ ਵੀ ਆਉਂਦੇ, ਕੋਈ ਅਨਾਜ ਲੈ ਕੇ ਆਉਂਦਾ, ਭਾਵਨਾ ਵਾਲੇ ਕਿੱਥੇ ਰੁਕਦੇ? ਉਹ ਕਹਿੰਦੇ ਅਸੀਂ ਜਾਵਾਂਗੇ, ਨਾ ਜਾਣ ਦੇਣਗੇ ਤਾਂ ਵਾਪਸ ਪਰਤਾਵਾਂਗੇ। ਕਹਿੰਦੇ ਬਹੁਤ ਸਾਰੇ ਗੁਰਸਿੱਖ ਵੀ ਆਉਂਦੇ, ਕੋਈ ਗੱਡਾ ਭਰ ਕੇ ਰਾਸ਼ਨ ਦਾ ਲਿਆਉਂਦਾ, ਕੋਈ ਘਾਹ ਪੱਠਾ ਲੈ ਕੇ ਆਉਂਦਾ, ਤੇ ਉਹਨੂੰ ਅੰਦਰ ਨਹੀਂ ਵੜਨ ਦਿੰਦੇ। ਇਹ ਤੁਰਕ ਸਿੱਖਾਂ ਦੇ ਕੋਲੋਂ ਬਾਹਰੋਂ ਹੀ ਖੋਹ ਲੈਂਦੇ ਹਨ।
ਚੌਦੇਸ਼ ਰੱਖ ਤਕੜਾਈ,
ਏਦਾਂ ਇਹਨਾਂ ਤੁਰਕਾਂ ਨੇ ਚਾਰੇ ਪਾਸਿਓਂ ਤਕੜਾਈ ਕੀਤੀ, ਕੋਈ ਘਾਹ ਪੱਠਾ ਇੱਕ ਅੰਨ ਦਾ ਇੱਕ ਦਾਣਾ ਤੱਕ ਵੀ ਅੰਦਰ ਨਹੀਂ ਜਾਣ ਦਿੰਦੇ।
ਸ੍ਰੀ ਅਨੰਦਪੁਰ ਇਸ ਬਿਦ ਘੇਰਿਓ,
ਇਸ ਪ੍ਰਕਾਰ ਨਾਲ ਸ੍ਰੀ ਅਨੰਦਪੁਰ ਸਾਹਿਬ ਨੂੰ ਚਾਰੇ ਪਾਸਿਓਂ ਇਹਨਾਂ ਨੇ ਘੇਰਾ ਪਾਇਆ, ਘੇਰਾਬੰਦੀ ਕੀਤੀ ਹੈ।
ਮਿਲ ਮੂਰਖ ਸਮੁਦਾਈ,
ਏਦਾਂ ਮੂਰਖਾਂ ਦੇ ਟੋਲਿਆਂ ਨੇ ਰਲ ਕੇ ਇਕੱਠਿਆਂ ਹੋ ਕੇ ਘੇਰਾ ਪਾਇਆ ਹੋਇਆ।
ਰਹਿ ਮੋਰਚੇ ਨਿਜ ਨਿਜ ਨਿਸਮਹ,
ਸਾਰੇ ਰਾਤ ਨੂੰ ਆਪੋ ਆਪਣੇ ਮੋਰਚਿਆਂ ਚ ਹੀ ਰਹਿੰਦੇ ਹਨ।
ਸਿੰਘ ਕੇ ਤੁਰਕ ਪਹਾੜੀ,
ਭਾਵੇਂ ਸਿੰਘ ਨੇ, ਭਾਵੇਂ ਤੁਰਕ ਨੇ, ਭਾਵੇਂ ਪਹਾੜੀਏ ਨੇ, ਜਦੋਂ ਰਾਤ ਪੈਂਦੀ ਰਾਤ ਨੂੰ ਮੋਰਚਿਆਂ 'ਚ ਹੀ ਰਹਿੰਦੇ, ਰਾਤ ਨੂੰ ਨਹੀਂ ਬਾਹਰ ਨਿਕਲਦੇ, ਰਾਤ ਨੂੰ ਮੋਰਚਿਆਂ 'ਚ ਹੀ ਬੈਠੇ ਰਹਿੰਦੇ ਹਨ।
ਜਾਗਰਤ ਰਹਿ ਸੁਚੇਤੀ ਸਭ ਬਿਦ,
ਔਰ ਜਾਗਦੇ ਰਹਿੰਦੇ ਹਨ, ਪਹਿਰੇਦਾਰ ਫਿਰਦੇ, ਉੱਚੀ ਉੱਚੀ ਹੋਕਾ ਦਿੰਦੇ ਰਹਿੰਦੇ, ਜਾਗਦੇ ਰਹੋ, ਜਾਗਦੇ ਰਹੋ। ਕਹਿੰਦੇ ਇਸ ਪ੍ਰਕਾਰ ਨਾਲ ਬੜੀ ਸੁਚੇਤੀ ਤੇ ਸਾਵਧਾਨੀ ਰੱਖਦੇ ਨੇ।
ਠਾਂਡੇ ਬਾਰੋ ਬਾਰੀ,
ਬਾਰੋ ਵੇਰੀ ਖਲੋਂਦੇ ਨੇ ਮੋਰਚਿਆਂ ਦੇ ਵਿੱਚ, ਵੇਖਦੇ ਰਹਿੰਦੇ ਇੱਕ ਦੂਜੇ ਵੱਲ।
ਦਿਨ ਮਹਿਜੇ ਪ੍ਰਧਾਨ ਅਰ ਰਾਜੇ,
ਤੇ ਜਦੋਂ ਦਿਨ ਚੜ੍ਹਦਾ ਹੈ, ਦਿਨ ਦੇ ਸਮੇਂ ਜਿੰਨੇ ਵਜ਼ੀਰ ਨੇ, ਪਹਾੜੀ ਰਾਜੇ ਨੇ, ਜਾਂ ਜਿੰਨੇ ਛੋਟੇ ਵੱਡੇ ਅਫਸਰ ਨੇ, ਸੂਬੇਦਾਰ ਨੇ,
ਸਭ ਸੂਬਨ ਟਿਕ ਜਾਵੇ,
ਉਹ ਸਾਰੇ ਇਕੱਠੇ ਹੋ ਕੇ ਵੱਡੇ ਸੂਬੇਦਾਰ ਸੂਬਾ ਲਾਹੌਰ ਤੇ ਸੂਬੇ ਸਰਹੰਦ ਕੋਲ ਜਾਂਦੇ ਹਨ।
ਕਰਹਿ ਭਾਰਤਾ ਅਨਕ ਬਿਦਨ ਕੀ,
ਔਰ ਵਜ਼ੀਰ ਖਾਨ ਕੋਲ ਤੇ ਜ਼ਬਰਦਸਤ ਖਾਨ ਦੇ ਕੋਲ ਆ ਕੇ ਵਾਰਤਾਲਾਪ ਕਰਦੇ ਹਨ।
ਯਤਨ ਸਮੂਹ ਬਣਾਵੇ,
ਅਨੇਕ ਪ੍ਰਕਾਰ ਦੇ ਯਤਨ ਬਣਾਉਂਦੇ ਹਨ।
ਜ਼ੇਰ ਦਸਤ ਅਰ ਖਾਨ ਵਜੀਦਾ,
ਕਹਿੰਦੇ ਜ਼ਬਰਦਸਤ ਖਾਨ ਔਰ ਵਜੀਦ ਖਾਨ,
ਭੀਮ ਚੰਦ ਕਹਿਲੂਰੀ,
ਰਾਜਾ ਭੀਮ ਚੰਦ ਕਹਿਲੂਰੀ ਜਿਹੜਾ ਉਹ ਵੀ ਆ ਜਾਂਦਾ ਨਾਲ ਦਿਨ ਦੇ ਸਮੇਂ।
ਅਪਰ ਗਿਰੇਸ਼ਵਰ ਬਨ ਹੈ ਸਲਾਮੀ,
ਹੋਰ ਵੀ ਪਹਾੜੀ ਰਾਜੇ ਜਿੰਨੇ ਨੇ ਆ ਕੇ ਸਲਾਮੀਏ ਬਣਦੇ ਨਾ ਤੁਰਕਾਂ ਦੇ। ਪਾਤਸ਼ਾਹ ਇਹੀ ਗੁਲਾਮੀ ਤਾਂ ਇਹਨਾਂ ਦੀ ਕੱਟਣੀ ਚਾਹੁੰਦੇ ਸੀ ਵੀ ਤੁਸੀਂ ਰਾਜੇ ਹੋ, ਖੁਦ ਮੁਖਤਿਆਰੀ ਕਰੋ। ਰਾਜੇ ਦਾ ਮਤਲਬ ਹੁੰਦਾ ਵੀ ਜਿਸ ਇਲਾਕੇ 'ਚ ਉਹਦਾ ਰਾਜ ਹੈ ਉਹਦੀ ਖੁਦ ਮੁਖਤਿਆਰੀ ਹੋਣੀ ਚਾਹੀਦੀ, ਉੱਥੇ ਮੈਂ ਕੀ ਫੈਸਲਾ ਲੈਣਾ, ਕੀ ਕਰਨਾ। ਉਹਨੂੰ ਦਿੱਲੀ ਤਖ਼ਤ ਦੇ ਅਧੀਨ ਨਹੀਂ ਹੋਣਾ ਪੈਂਦਾ। ਉਹ ਖੁਦ ਮੁਖਤਿਆਰੀ ਦਾ ਜਿਹੜਾ ਮਹਾਰਾਜ ਜੀ ਰਾਜ ਦੇਣਾ ਚਾਹੁੰਦੇ ਸੀ, ਪਰ ਇਹਨਾਂ ਦੇ ਖੂਨ 'ਚ ਗੁਲਾਮੀ ਸੀ, ਇਹ ਉਹਨਾਂ ਤੋਂ ਬਿਨਾਂ ਤਾਂ ਸਿਰ ਨਹੀਂ ਸੀ ਚੁੱਕਦੇ, ਇਹ ਹੁਣ ਸਲਾਮੀਏ ਹੁੰਦੇ, ਉਹ ਨਾਲੇ ਇਹਨਾਂ ਦੇ ਪਿੰਡ ਉਜਾੜ ਰਹੇ ਨੇ, ਇੱਥੇ ਸ਼ਹਿਰ ਉਜਾੜ ਰਹੇ ਨੇ, ਤੇ ਇਹ ਉਹਨਾਂ ਦੇ ਅੱਗੇ ਜਾ ਕੇ ਸਲਾਮੀਏ ਬਣਦੇ ਝੁੱਕ ਝੁੱਕ ਕੇ।
ਭੂਪ ਚੰਦ ਹੰਡੂਰੀ,
ਰਾਜਾ ਭੂਪ ਚੰਦ ਹੰਡੂਰੀਆ ਵੀ ਆਉਂਦਾ ਜਿਹੜਾ ਇਹਨਾਂ ਤੁਰਕਾਂ ਦੇ ਸਾਹਮਣੇ ਸੀਸ ਝੁਕਾਉਂਦਾ ਹੈ।
ਬਹੁ ਪ੍ਰਕਾਰ ਕੀ ਮਸਲਤ ਗਿਣਤੇ,
ਬਹੁ ਪ੍ਰਕਾਰ ਦੀਆਂ ਸਲਾਹਾਂ ਕਰਦੇ, ਫਿਰ ਰਲ ਕੇ ਇਕੱਠੇ ਬਹਿ ਕੇ ਨਾ ਸਲਾਹਾਂ ਕਰਦੇ ਵੀ ਕਿਵੇਂ ਲੜਨਾ, ਕਿਵੇਂ ਜੰਗ ਕਰਨਾ।
ਬਿਨਤੀ ਪਨਹਿ ਵਡੇਰੀ,
ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਰਦੇ ਤੇ ਪਹਾੜੀਏ ਉਹਨਾਂ ਅੱਗੇ ਬੇਨਤੀਆਂ ਕਰਦੇ ਸੂਬੇਦਾਰਾਂ ਅੱਗੇ।
ਕਰਹਿ ਖੁਸ਼ਾਮਦ ਤੁਰਕਨ ਕੇਰੀ,
ਖੁਸ਼ਾਮਦ ਕਰਦੇ ਤੁਰਕਾਂ ਦੀ, ਸੂਬਾ ਲਾਹੌਰ ਸਾਹਿਬ ਤੁਸੀਂ ਤਾਂ ਬਾ ਕਮਾਲ ਹੋ, ਕਮਾਲ ਦੀਆਂ ਤੋਪਾਂ ਚਲਾਈਆਂ, ਤੇ ਨਾਲ ਹੀ ਬੈਠੇ ਬੈਠੇ ਖਚਰੇ ਜੇ ਅੰਦਰੋਂ ਸੋਚਦੇ ਵੀ ਚਲਾਈਆਂ ਤਾਂ ਬੜੀਆਂ, ਗੋਲਾ ਇੱਕ ਵੀ ਨਹੀਂ ਵੱਜਾ ਜਾ ਕੇ। ਹਾਂ ਵਜ਼ੀਰ ਖਾਨ ਸਾਹਿਬ ਤੁਸੀਂ ਤਾਂ ਕਮਾਲ ਕਰ ਦਿੱਤੀ, ਕਾਹਦੀ ਕਮਾਲ ਕੀਤੀ, ਇੱਕ ਸਿਪਾਹੀ ਅੱਗੇ ਤੱਕ ਵਧਣ ਨਹੀਂ ਦਿੱਤਾ ਮਹਾਰਾਜ ਜੀ ਦੇ ਖਾਲਸੇ ਨੇ। ਤੂੰ ਇਹ ਝੂਠੀਆਂ ਇਹਨੂੰ ਕਹਿੰਦੇ ਨੇ ਖੁਸ਼ਾਮਦ, ਖੁਸ਼ਾਮਦ ਕਰਨੀ, ਉਹ ਜਿਵੇਂ ਕੋਈ ਗਿੱਦੜ ਨਹੀਂ ਸੀ ਮੱਟ ਵਿੱਚ ਡਿੱਗ ਪਿਆ ਲਲਾਰੀ ਦੇ ਤੇ ਰੰਗ ਨੀਲਾ ਹੋ ਗਿਆ ਉਹਦਾ, ਤੇ ਲੋਕਾਂ 'ਚ ਕਹਿਣ ਲੱਗ ਪਿਆ ਮੈਂ ਨੀਲੂ ਬਾਦਸ਼ਾਹ, ਨੀਲੂ ਬਾਦਸ਼ਾਹ, ਤੇ ਜਿੰਨੇ ਜੰਗਲ ਦੇ ਜਾਨਵਰ ਉਹ ਸਾਰੇ ਆਖਣ ਮਹਾਰਾਜ ਤੁਸੀਂ ਤਾਂ ਨੀਲੂ ਬਾਦਸ਼ਾਹ, ਉਹ ਕਮਾਲ ਦੇ ਹੋ, ਨੀਲੂ ਬਾਦਸ਼ਾਹ, ਨੀਲੂ ਬਾਦਸ਼ਾਹ ਜੀ। ਉਹ ਇੱਕ ਦਿਨ ਮੀਂਹ ਪਿਆ ਤੇ ਰੰਗ ਉੱਤਰ ਗਿਆ, ਉਹ ਹਾਲਾਤ ਇਹਨਾਂ ਦੀ, ਇਹ ਝੂਠੀਆਂ ਖੁਸ਼ਾਮਦਾਂ ਇਹਨਾਂ ਦੀਆਂ ਕਰਦੇ ਨੀਲੂ ਬਾਦਸ਼ਾਹ ਕਹਿ ਕੇ, ਹੈ ਨੇ ਸਾਰੇ ਗਿੱਦੜਾਂ ਦੇ ਟੋਲੇ, ਕਹਿੰਦੇ ਤੁਸੀਂ ਤਾਂ ਬੱਬਰ ਸ਼ੇਰ ਹੋ ਜੀ। ਹਾਂਜੀ,
ਕੋਪ ਨਾ ਹੋਏ ਕਿਸ ਬੇਰੀ,
ਕਹਿੰਦੇ ਇਹ ਤਾਂ ਖੁਸ਼ਾਮਦਾਂ ਕਰਦੇ ਆ ਵੀ ਕਿਤੇ ਸੂਬੇ ਸਾਡੇ ਤੇ ਗੁੱਸੇ ਨਾ ਹੋ ਜਾਣ, ਏਦਾਂ ਜੀਜੜੀਆਂ ਜੀਆਂ ਕੱਢਦੇ ਅੱਗੇ ਆ ਕੇ ਨਾ, ਤੇ ਮੂੰਹ ਜਿਹਾ ਹੱਸਣ ਨੂੰ ਦਿਲ ਨਹੀਂ ਕਰਦਾ, ਪਤਾ ਲੱਗਦਾ ਹੁੰਦਾ ਵੀ ਇਹ ਜਿਹੜੀਆਂ ਜੀਜੜੀਆਂ ਜੀਆਂ ਹੱਸ ਕੇ ਮੁਸਕਰਾ ਕੇ ਜਾਂ ਵਿਖਾਉਂਦੇ ਝੂਠੀਆਂ ਨੇ ਮੁਸਕਰਾਹਟਾਂ, ਤੇ ਅੰਦਰੋਂ ਡਰ ਆ ਇਹਨਾਂ ਦੇ ਵੀ ਕਿਤੇ ਸੂਬੇਦਾਰ ਸਾਡੇ ਤੇ ਖਫਾ ਨਾ ਹੋ ਜਾਣ, ਨਾਰਾਜ਼ ਨਾ ਹੋ ਜਾਣ।
ਇਹ ਤਾਂ ਸਤਿਗੁਰ ਟੇਕ ਦੋਨ ਸਮੇਂ ਮਹਿ,
ਇਹ ਤਾਂ ਸੀ ਇਹਨਾਂ ਦੀ ਦਸ਼ਾ, ਇੱਧਰ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਕੋਲ ਦੋਵੇਂ ਸਮੇਂ, ਸਵੇਰੇ ਤੇ ਸ਼ਾਮ ਨੂੰ।
ਭਲੇ ਸਿੰਘ ਚੱਲ ਆਵ ਹੈ,
ਮਹਾਰਾਜ ਜੀ ਦੇ ਜਿਹੜੇ ਭਲੇ ਭਲੇ ਸਿੰਘ ਨੇ ਜ਼ਿੰਮੇਵਾਰ, ਉਹ ਚੱਲ ਕੇ ਆਉਂਦੇ ਨੇ।
ਦਰਸ਼ਨ ਪਰਸਹਿ ਹਰਖ ਹੈ ਉਰਮ ਹੈ,
ਮਹਾਰਾਜ ਜੀ ਦੇ ਦਰਸ਼ਨ ਕਰਦੇ ਬੜੇ ਪ੍ਰਸੰਨ ਹੁੰਦੇ, ਗੁਰਦੇਵ ਦੇ ਦਰਸ਼ਨ ਕਰਕੇ।
ਬੰਦਹ ਸੀਸ ਨਿਵਾਵ ਹੈ,
ਗੁਰੂ ਚਰਨਾਂ ਤੇ ਬੰਦਨਾ ਕਰਦੇ ਸੀਸ ਝੁਕਾਉਂਦੇ ਹਨ।
ਸਭਾ ਲਗਹਿ ਕਹਿ ਅਨੇਕ ਵਾਰਤਾ,
ਕਹਿੰਦੇ ਸਭਾ ਲੱਗਦੀ, ਦੀਵਾਨ ਲੱਗਦਾ ਮਹਾਰਾਜ ਜੀ ਦਾ, ਵਾਰਤਾਲਾਪ ਚੱਲਦੀ ਹੈ।
ਸੁਣ ਸੁਣ ਕਰ ਗੁਰ ਬੈਨਾ,
ਗੁਰੂ ਸਾਹਿਬ ਜੀ ਦੇ ਬਚਨ ਸਿੰਘ ਸੁਣਦੇ ਹਨ।
ਬੋਹਰ ਮੋਰਚੇ ਥਿਰ ਹੈ ਆਪਣੇ,
ਔਰ ਜਾ ਕੇ ਫਿਰ ਆਪੋ ਆਪਣੇ ਮੋਰਚਿਆਂ ਚ ਥਿਰ ਹੋ ਜਾਂਦੇ ਹਨ।
ਕਰੈ ਗੁਜ਼ਾਰਨ ਰਹਿਣਾ,
ਔਰ ਰਾਤ ਮੋਰਚਿਆਂ ਦੇ ਵਿੱਚ ਬਤੀਤ ਕਰਦੇ ਹਨ।
ਅੰਤਰ ਅੰਨ ਲਵਨ ਕ੍ਰਿਤ ਆਦਿਕ,
ਕਹਿੰਦੇ ਅੰਦਰ ਲੂਣ ਘਿਓ ਖੰਡ ਆਦਿਕ,
ਸੋ ਬਰਤਨ ਮਹਿ ਆਵੇ,
ਕਹਿੰਦੇ ਜਿਹੜੀ ਚੀਜ਼ ਬਰਤਨ ਵਿੱਚ ਆਉਂਦੀ ਹੈ।
ਬੰਦ ਵਹਿਰ ਤੇ ਭਇਓ ਸਰਬ ਕੁਛ,
ਉਹ ਸਾਰੀਆਂ ਚੀਜ਼ਾਂ ਹੁਣ ਬਾਹਰੋਂ ਬੰਦ ਹੋ ਗਈਆਂ, ਨਾ ਲੂਣ ਆਉਂਦਾ, ਘਿਓ ਨਹੀਂ ਆਉਂਦਾ, ਘੋੜਿਆਂ ਵਾਸਤੇ ਘਾਹ ਪੱਠਾ ਨਹੀਂ ਆਉਂਦਾ।
ਨਹਿ ਪ੍ਰਵੇਸ਼ ਬੋ ਪਾਵੇ,
ਕਹਿੰਦੇ ਕੋਈ ਵਸਤੂ ਬਾਹਰੋਂ ਅਨਾਜ ਦਾ ਇੱਕ ਦਾਣਾ ਤੱਕ ਵੀ, ਅੰਦਰ ਘਾਹ ਦਾ ਕਿਣਕਾ ਤੱਕ ਵੀ ਪ੍ਰਵੇਸ਼ ਨਹੀਂ ਕਰਦਾ।
ਇੱਕ ਦਿਨ ਕਲਗੀਧਰ ਆਨੰਦਪੁਰ ਬੈਠੇ,
ਇੱਕ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਨੰਦਪੁਰ ਸਾਹਿਬ ਉੱਚੇ ਥਾਂ ਤੇ ਬੈਠੇ ਸਨ।
ਬੈਠੇ ਸਭਾ ਲਗਾਈ,
ਸਭਾ ਲਾਈ ਹੋਈ, ਮਹਾਰਾਜ ਜੀ ਦਾ ਦੀਵਾਨ ਖੁੱਲੇ ਥਾਂ ਤੇ ਸਜਿਆ ਹੋਇਆ, ਅਕਸਰ ਕਈ ਵਾਰੀ ਖੁੱਲੇ ਦੀਵਾਨ ਸਜਾਉਂਦੇ।
ਚਮਰ ਚਲਾ ਚਲ ਢੋਰਤ ਸਿਰ ਪਰ,
ਗੁਰਦੇਵ ਦਾ ਚਵਰ ਬਰਦਾਰ ਮਹਾਰਾਜ ਜੀ ਦੇ ਸੀਸ ਉੱਤੇ ਬਾਰੰਬਾਰ ਚਵਰ ਝੁਲਾ ਰਿਹਾ ਹੈ।
ਵਿਖੇ ਚਮੂ ਸਮੁਦਾਈ,
ਸਾਰੇ ਸਾਹਮਣੇ ਫੌਜ ਵੇਖ ਰਹੇ ਨੇ, ਦੁਸ਼ਮਣ ਦਲ ਨਜ਼ਰ ਆ ਰਿਹਾ।
ਦੂਰ ਦੂਰ ਲਗ ਕਰ ਹੈ ਪਿਲੋਕਨ,
ਦੂਰ ਦੂਰ ਤੱਕ ਨਿਗਾਹ ਮਾਰਦੇ ਦੁਸ਼ਮਣ ਦਲ ਦੀ ਫੌਜ ਨਜ਼ਰ ਆਉਂਦੀ ਹੈ।
ਇਤ ਉਤ ਦ੍ਰਿਸ਼ਟ ਚਲਾਵੇ
ਔਰ ਇਧਰ ਉਧਰ ਮਹਾਰਾਜ ਜੀ ਨਿਗਾਹ ਮਾਰ ਕੇ ਵੇਖਦੇ ਹਨ।
ਤੰਬੂ ਸ਼ਮਿਆਨੇ ਕਨ ਝੰਡੇ,
ਵੇਖਿਆ ਦੁਸ਼ਮਣਾਂ ਦੇ ਤੰਬੂ ਸ਼ਮਿਆਨੇ ਝੰਡੇ ਲੱਗੇ ਹੋਏ ਨੇ।
ਜਿਤ ਕਿਤ ਦ੍ਰਿਸ਼ਟੀ ਆਵੇ,
ਜਿੱਧਰ ਕਿੱਧਰ ਤੰਬੂ ਹੀ ਤੰਬੂ ਝੰਡੇ ਹੀ ਝੰਡੇ ਨਜ਼ਰ ਆਉਂਦੇ ਨੇ ਮਲੇਛਾਂ ਦੇ।
ਸ਼ਾਲ ਮਲੀ ਕੋ ਬ੍ਰਿਛ ਹੁਤੋ,
ਕਹਿੰਦੇ ਇੱਕ ਸਾਹਮਣੇ ਮਹਾਰਾਜ ਜੀ ਜਿੱਥੇ ਬੈਠੇ ਸਨ, ਸ਼ਾਲ ਮਲੀ ਦਾ ਇੱਕ ਬੂਟਾ ਸੀ। ਸ਼ਾਲ ਮਲੀ ਕਹਿੰਦੇ ਨੇ ਸਿੰਬਲ ਨੂੰ, ਕਹਿੰਦੇ ਇੱਕ ਸਿੰਬਲ ਦਾ ਬੂਟਾ ਸੀ, ਦਰਖਤ ਵੱਡਾ,
ਜਿਸ ਕੰਧ ਸਮੁਦਾਇਆ,
ਕਹਿੰਦੇ ਉਹਦੇ ਵੱਡੇ ਵੱਡੇ ਟਹਿਣੇ ਸਨ, ਵੱਡਾ ਪੁਰਾਣਾ ਦਰਖਤ ਸੀ ਸਿੰਬਲ ਦਾ।
ਤੁੰਗ ਅਧਿਕ ਵਿਸਥਾਰ ਸਹਿਤ ਸੋ,
ਕਹਿੰਦੇ ਬੜਾ ਉੱਚਾ ਸੀ ਤੇ ਵਿਸਥਾਰ ਉਹਦਾ ਬੜਾ ਸੀ।
ਸਗਨ ਪੱਤਰ ਕੀ ਛਾਇਆ,
ਉਹਦੇ ਵੱਡੇ ਵੱਡੇ ਪੱਤੇ ਨੇ ਤੇ ਸੰਘਣੀ ਛਾਂ ਸੀ ਸਿੰਬਲ ਦੀ।
ਤਿਸ ਕੀ ਤਰੇ ਥਿਰੇ ਦੁਇ ਸੂਬੇ,
ਕਹਿੰਦੇ ਉਸ ਸਿੰਬਲ ਦੀ ਛਾਂ ਦੇ ਥੱਲੇ ਦੋਵੇਂ ਸੂਬੇਦਾਰ, ਸੂਬਾ ਵਜੀਦ ਖਾਨ ਤੇ ਸੂਬਾ ਜਬਰਦਸਤ ਖਾਨ ਲਾਹੌਰ, ਇਹ ਦੋਵੇਂ ਉੱਥੇ ਬੈਠੇ ਨੇ ਪਲੰਘੇ ਤੇ।
ਚੌਪੜ ਖੇਲ ਮਚਾਏ,
ਇਹ ਦੋਵੇਂ ਚੌਪੜ ਦੀ ਖੇਡ ਖੇਡ ਰਹੇ ਸਨ। ਚੌਪੜ ਸਾਹਮਣੇ ਰੱਖਿਆ ਹੋਇਆ ਸ਼ਤਰੰਜ ਜੇ ਵਰਗੋਂ ਹੁੰਦਾ, ਕਹਿੰਦੇ ਉਹ ਚੌਪੜ ਸਾਹਮਣੇ ਰੱਖ ਕੇ ਖੇਡ ਰਹੇ ਨੇ।
ਭੀਮ ਚੰਦ ਨਿਪ ਭੂਪ ਚੰਦ ਤੇ,
ਰਾਜਾ ਭੀਮ ਚੰਦ ਤੇ ਰਾਜਾ ਭੂਪ ਚੰਦ ਹੰਡੂਰੀਆ ਲਾਗੇ ਖੜੇ ਹਨ।
ਆਦਿ ਨਿਕਟ ਗਿਰ ਰਾਏ,
ਹੋਰ ਵੀ ਕਟੋਚੀਆ ਤੇ ਕਈ ਪਹਾੜੀ ਰਾਜੇ ਆਲੇ ਦੁਆਲੇ ਖੜੇ ਦੋਨਾਂ ਸੂਬੇਦਾਰਾਂ ਦੀ ਖੇਡ ਵੇਖ ਰਹੇ ਨੇ ਚੌਪੜ ਦੀ।
ਬੜੀ ਸਭਾ ਜੁਤ ਬੈਠੇ ਤੇ ਹੇਠਾਂ,
ਹੋਰ ਵੀ ਉਹਨਾਂ ਦੇ ਚੰਗੇ ਚੰਗੇ ਅਫਸਰ ਅਹਿਲਕਾਰ ਸੈਨਾਪਤੀ ਸਾਰੇ ਬੜੇ ਆਨੰਦ ਨਾਲ ਬੈਠੇ ਹੋਏ ਵੀ ਚੌਪੜ ਖੇਡ ਨੇ, ਫਿਕਰ ਹੀ ਨਾ ਹੋਵੇ ਜਿਵੇਂ ਕੋਈ, ਬੜੀ ਬੇਫਿਕਰੀ ਵਿੱਚ ਬੈਠੇ ਚੌਪੜ ਖੇਡ ਰਹੇ ਸਨ।
ਤੁਰਕ ਮਿਲੇ ਪ੍ਰਧਾਨਾ,
ਜਿੰਨੇ ਇਹਨਾਂ ਦੇ ਪ੍ਰਧਾਨ ਤੁਰਕ ਸੀ ਮੁਖੀ ਮੁਖੀ ਸੈਨਾਪਤੀ, ਉਹ ਸਾਰੇ ਉੱਥੇ ਹਾਜ਼ਰ ਸਨ।
ਹਿਰਦੇ ਆਨੰਦਤ ਕਰ ਹੈ ਖੁਸ਼ਾਮਤ,
ਔਰ ਆਨੰਦਤ ਹੋ ਕੇ ਖੁਸ਼ਾਮਦ ਕਰਦੇ, ਵਾਹ ਕਮਾਲ ਦੀ ਚਾਲ ਚੱਲੀ ਸੂਬਾ ਸਰਹੰਦ ਜੀ, ਜਿਹੜੇ ਸੂਬੇ ਲਾਹੌਰ ਦੇ ਬੰਦੇ ਉਹ ਕਹਿੰਦੇ ਕਮਾਲ ਦੀ ਚਾਲ ਤੁਸੀਂ ਚੱਲੀ ਸੂਬਾ ਲਾਹੌਰ ਜੀ, ਏਦਾਂ ਕੋਲ ਖਲੋਤੇ ਖੁਸ਼ਾਮਦਾਂ ਕਰਦੇ ਭੀਮ ਚੰਦ ਤੇ ਭੂਪ ਚੰਦ ਹੰਡੂਰੀਆ,
ਕਹਿ ਕਹਿ ਬਾਤਨ ਨਾਨਾ,
ਕਈ ਤਰ੍ਹਾਂ ਦੀਆਂ ਗੱਲਾਂ ਕਰ ਕਰ ਖੁਸ਼ਾਮਦਾਂ ਕਰਦੇ ਵੀ ਕਮਾਲ ਦੀ ਗੇਡ ਖੇਡ ਖੇਡ ਰਹੇ ਹੋ।
ਤਨਖ ਕਠੋਰ ਗੁਰੂ ਕੇ ਆਗੇ,
ਇੱਧਰ ਸਤਿਗੁਰੂ ਜੀ ਵੇਖ ਰਹੇ ਹੈ ਵੀ ਮਲੇਛ ਬੱਬਰ ਸ਼ੇਰਾਂ ਨੂੰ ਘੇਰਾ ਪਾਈ ਬੈਠੇ ਨੇ ਤੇ ਬੇਫਿਕਰੀ ਚ ਚੌਪੜ ਖੇਡ ਰਹੇ ਨੇ, ਇਹਨਾਂ ਨੂੰ ਡਰ ਨਹੀਂ ਹੈ? ਪਾਤਸ਼ਾਹ ਦੇ ਸਾਹਮਣੇ ਹੀ ਗੁਰਦੇਵ ਦਾ ਤਨਖ ਪਿਆ ਸੀ, ਬੜਾ ਕਠੋਰ ਨੌ ਟੰਕਾ ਤਨਖ ਪਿਆ ਹੋਇਆ।
ਹੱਥ ਪਿਖੇ ਗਹਿ ਲੀਨਾ,
ਗੁਰਦੇਵ ਨੇ ਤਨਖ ਪਕੜ ਲਿਆ, ਤਨਖ ਦਾ ਮੁੱਠਾ ਹੱਥ ਵਿੱਚ ਪਕੜਿਆ।
ਕੰਚਨ ਲਪਟਿਓ ਸੁੰਦਰ ਖਪਰਾ,
ਗੁਰਦੇਵ ਦਾ ਸੋਨੇ ਨਾਲ ਲਿਪਟਿਆ ਹੋਇਆ, ਸਵਾ ਤੋਲਾ ਸੋਨਾ ਮਹਾਰਾਜ ਜੀ ਦੇ ਤੀਰ ਨੂੰ ਲੱਗਾ ਹੁੰਦਾ ਸੀ, ਉਹ ਤੀਰ ਚਾਰ ਉਂਗਲ ਚੌੜਾ ਖਪਰਾ ਤੀਰ ਪੱਥੇ ਚੋਂ ਕੱਢਿਆ।
ਤੀਛਨ ਪੀਛਨ ਕੀਨਾ,
ਬੜਾ ਤਿੱਖਾ ਤੇ ਬੜਾ ਭਿਆਨਕ ਹੈ, ਮਾਨੋ ਜਿਵੇਂ ਕਾਲ ਦੀ ਜੀ ਵੀ ਹੋਵੇ।
ਤਰਕਸ਼ ਤੇ ਤਵ ਕਰਿਓ ਨਿਕਾਸਨ,
ਮਹਾਰਾਜ ਜੀ ਨੇ ਪੱਥੇ ਵਿੱਚੋਂ ਇਹੋ ਜਿਹਾ ਤਿੱਖਾ ਤੀਰ ਕੱਢਿਆ।
ਸੰਦ ਪਨਚ ਮਹਿ ਸੋਈ,
ਔਰ ਆਪਣੀ ਕਮਾਨ ਦੀ ਪਨਚ ਕਹਿੰਦੇ ਨੇ ਤੰਦੀ ਨੂੰ, ਕਮਾਨ ਦੀ ਜਿਹੜੀ ਤੰਦੀ ਆ ਉਹਦੇ ਵਿੱਚ ਜਿਹੜੀ ਤੀਰ ਦੀ ਬਾਗੜ ਹੁੰਦੀ, ਉਹ ਪਿਛਲਾ ਪਾਸਾ ਜਿਹੜਾ ਤੰਦੀ ਚ ਲਾਉਂਦੇ ਉਹਨੂੰ ਬਾਗੜ ਕਹਿੰਦੇ ਆ, ਉਹ ਬਾਗੜ ਮਹਾਰਾਜ ਜੀ ਨੇ ਤੰਦੀ ਵਿੱਚ ਪਾਈ।
ਕਰਕੇ ਤਾਨ ਕਾਨ ਲਗਤਾਨਾ,
ਔਰ ਦੋ ਉਂਗਲਾਂ ਦੀ ਚੁਟਕੀ ਦੇ ਨਾਲ ਪਾਤਸ਼ਾਹ ਨੇ ਕੰਨਾਂ ਤੱਕ ਤੰਦੀ ਨੂੰ ਖਿੱਚਿਆ, ਪੂਰਾ ਤਾਣ ਲਾ ਕੇ।
ਸ਼ਬਦ ਬੜੋ ਤਬ ਹੋਈ,
ਕਹਿੰਦੇ ਕਮਾਨ ਚਿਰੜ ਚਿਰੜ ਕੱਢਦੀ ਹੈ ਜਦੋਂ ਤੀਰ ਚੱਲਣ ਲੱਗਾ ਤੇ ਬੜਾ ਭਿਆਨਕ ਨਾਦ ਸੁਣਾਈ ਦਿੱਤਾ।
ਕਰ ਉਦੇਸ਼ ਸੂਬਾ ਜਹਿ ਬੈਠਿਓ,
ਜਿੱਥੇ ਸੂਬਾ ਸਰਹੰਦ ਤੇ ਸੂਬਾ ਲਾਹੌਰ ਬੈਠੇ ਸੀ ਪਲਘੇ ਤੇ,
ਤਿਤ ਕੋ ਸਤਿਗੁਰ ਤਿਆਗਾ,
ਮਹਾਰਾਜ ਜੀ ਨੇ ਉਸੇ ਜਗ੍ਹਾ ਤੇ ਉਹਨਾਂ ਨੂੰ ਮਾਰਨ ਲਈ ਨਹੀਂ, ਕੇਵਲ ਆਗਾਹ ਕਰਨ ਵਾਸਤੇ, ਸਾਵਧਾਨ ਕਰਨ ਵਾਸਤੇ, ਉਹਨਾਂ ਅੰਦਰ ਭੈ ਪੈਦਾ ਕਰਨ ਵਾਸਤੇ ਗੁਰਦੇਵ ਨੇ ਤੀਰ ਦਾ ਨਿਸ਼ਾਨਾ ਉਹਨਾਂ ਦੇ ਪਲੰਘੇ ਤੇ ਲਾਇਆ।
ਉਤੋਂ ਪਰਯੰਕ ਥਿਰਿਓ ਜਿਸ ਉੱਪਰ,
ਜਿਹੜੇ ਪਲੰਘੇ ਦੇ ਉੱਤੇ ਦੋਵੇਂ ਸੂਬੇਦਾਰ ਬੈਠੇ ਸਨ,
ਪਾਵੇ ਮਹਿ ਸਰ ਲਾਗਾ,
ਪਲੰਘੇ ਦਾ ਜਿਹੜਾ ਪਾਵਾ ਹੁੰਦਾ ਨਾ ਉਸ ਪਾਵੇ ਵਿੱਚ ਆ ਕੇ ਤੀਰ ਵੱਜਾ ਤੇ ਬੜੀ ਭਿਆਨਕ ਆਵਾਜ਼ ਆਈ ਤੀਰ ਦੇ ਵੱਜਣ ਦੀ।
ਖਪਰਾ ਲਗਤ ਫਟਿਓ ਸੋ ਤਤ ਖਿਨ,
ਕਹਿੰਦੇ ਜਦੋਂ ਖਪਰਾ ਤੀਰ ਉਸ ਪਲੰਘੇ ਦੇ ਪਾਵੇ ਵਿੱਚ ਵੱਜਿਆ ਤੇ ਪਾਵਾ ਪਾੜ ਗਿਆ ਤੀਰ ਦੇ ਨਾਲ, ਇੰਨੇ ਜ਼ੋਰ ਨਾਲ ਖੁੱਭਾ ਕਿ ਪਾਵਾ ਵਿੱਚੋਂ ਹੀ ਚੀਰਿਆ ਗਿਆ।
ਔਚਕ ਉਦਕੇ ਸਾਰੇ
ਇਕਦਮ ਉੱਛਲ ਗਏ ਪਲਘੇ ਤੇ ਬੈਠੇ, ਆਹ ਕੀ ਹੋ ਗਿਆ? ਕਿਉਂਕਿ ਬੇਫਿਕਰੇ ਹੋ ਕੇ ਖੇਡ ਰਹੇ ਸੀ, ਉਹਨਾਂ ਨੂੰ ਤਾਂ ਇਹ ਚਿੱਤ ਚੇਤੇ ਵੀ ਨਹੀਂ ਸੀ ਵੀ ਢਾਈ ਕੋਹ ਤੋਂ ਵੀ ਤੀਰ ਆ ਸਕਦਾ। ਗੁਰੂ ਸਾਹਿਬ ਉਸ ਵੇਲੇ ਢਾਈ ਕੋਹ ਤੇ ਬੈਠੇ ਸਨ, ਉਹ ਤਾਂ ਬੇਫਿਕਰੇ ਸਨ। ਤੂੰ ਇਕਦਮ ਹੈਰਾਨ ਹੋ ਗਏ, ਇਕਦਮ ਵੀ ਇਹ ਆਵਾਜ਼ ਕਿੱਥੋਂ ਆਈ? ਇਕਦਮ ਵੇਖਾ ਬੇ ਕੋਈ ਗੋਲੀ ਆ ਗਈ ਹੈ, ਡਰੇ ਹੋਏ ਇਕਦਮ ਤਰਬਕ ਗਏ।
ਤੀਛਣ ਪੀਛਣ ਕੀਨ ਨਰੀਛਣ,
ਫਿਰ ਇਹਨਾਂ ਦੀ ਨਿਗਾਹ ਪਈ ਪਲੰਘੇ ਵੱਲ, ਚਾਰ ਉਂਗਲ ਚੌੜਾ ਖਪਰਾ ਤੀਰ ਵੇਖ ਕੇ ਹੈਰਾਨ ਹੋ ਗਏ, ਦੰਗ ਹੋ ਗਏ।
ਖਪਰਾ ਇਹ ਗੁਰ ਮਾਰੇ,
ਕਹਿੰਦੇ ਤਾਂ ਖਪਰਾ ਤੀਰ ਹੈ ਤੇ ਗੁਰੂ ਜੀ ਦਾ ਤੀਰ ਹੈ।
ਜ਼ਰ ਦਸਤ ਨਿਜ ਦਸਤ ਨਿਕਾਸਿਓ,
ਕਹਿੰਦੇ ਜ਼ਰ ਦਸਤ ਖਾਂ ਨੇ ਉਹ ਤੀਰ ਬੜੀ ਮੁਸ਼ਕਲ ਨਾਲ ਕਹਿੰਦੇ ਵਿੱਚੋਂ ਪੁੱਟਿਆ, ਵਿੱਚ ਖੁੱਭ ਗਿਆ ਸੀ ਪਾਵੇ ਦੇ, ਉਹਨੂੰ ਬਾਹਰ ਪੁੱਟ ਕੇ ਵੇਖਦਾ।
ਕਹਿ ਬਜੀਦ ਖਾਂ ਸੰਗਾ,
ਤੇ ਹੱਥ ਚ ਫੜ ਕੇ ਤੀਰ ਜ਼ਬਰਦਸਤ ਖਾਂ ਵਜੀਦੇ ਨੂੰ ਬੋਲਿਆ, ਸੂਬੇ ਸਰਹੰਦ ਨੂੰ ਕਹਿਣ ਲੱਗਾ।
ਇਤੀ ਦੂਰ ਸਰ ਪਹੁੰਚਿਓ ਜਿਨ ਕੋ,
ਕਹਿੰਦਾ ਤੀਰ ਵੇਖੀ ਵਜ਼ੀਰ ਖਾਨ ਵੀ ਤੀਰ ਏਦਾਂ ਦੇ ਵੀ ਹੁੰਦੇ, ਮੈਂ ਤਾਂ ਪਹਿਲੀ ਵਾਰ ਤੱਕ ਰਿਹਾ, ਏਦਾਂ ਏਡਾ ਚੌੜਾ ਤੀਰ ਖੱਪਰਾ। ਕਹਿੰਦਾ ਫਿਰ ਜਿੰਨੀ ਦੂਰ ਆਪਾਂ ਬੈਠੇ ਹਾਂ,
ਕਹਾਂ ਓਜ ਨਰ ਅੰਗਾ,
ਕਹਿੰਦੇ ਇੱਥੇ ਤੱਕ ਕੋਈ ਸਧਾਰਨ ਬੰਦਾ ਆਪਣੇ ਸਰੀਰ ਦੇ ਬਲ ਨਾਲ ਤੀਰ ਚਲਾ ਕੇ ਨਹੀਂ ਪਹੁੰਚਾ ਸਕਦਾ।
ਕੋਸ ਅਟਾਈ ਅਹੈ ਅਨੰਦਪੁਰ,
ਇੱਥੋਂ ਜਿੱਥੋਂ ਇਹ ਤੀਰ ਆਇਆ ਇਸ ਵੇਲੇ ਤਕਰੀਬਨ ਅਨੰਦਪੁਰ ਸਾਹਿਬ ਢਾਈ ਕੋਹ ਦੀ ਵਾਟ ਤੇ ਹੈ, ਆਪਾਂ ਢਾਈ ਕੋਹ ਦੂਰ ਬੈਠੇ ਹਾਂ।
ਜਹ ਤੇ ਬੈਠ ਪ੍ਰਹਾਰਾ,
ਜਿੱਥੋਂ ਗੁਰੂ ਸਾਹਿਬ ਨੇ ਬੈਠ ਕੇ ਚਲਾਇਆ ਇੱਥੇ ਤੱਕ ਢਾਈ ਕੋਹ ਦਾ ਫਾਸਲਾ ਬਣਦਾ।
ਨਰ ਤਨ ਕੋ ਕੁਛ ਇਹ ਬਲ ਨਾ ਹਨ,
ਕਹਿੰਦਾ ਇਹ ਬਲ ਕਿਸੇ ਸਧਾਰਨ ਬੰਦੇ ਦੇ ਸਰੀਰ ਦਾ ਨਹੀਂ ਹੋ ਸਕਦਾ।
ਅਜ਼ਮਤ ਕੋ ਬਲ ਭਾਰਾ,
ਇਹ ਤਾਂ ਗੁਰੂ ਨੇ ਆਪਣੀ ਕਰਾਮਾਤ ਨਾਲ ਤੀਰ ਮਾਰਿਆ ਇੱਥੇ ਤੱਕ ਪਹੁੰਚਿਆ, ਨਹੀਂ ਤਾਂ ਢਾਈ ਕੋਹ ਤੱਕ ਤੀਰ ਆ ਹੀ ਨਹੀਂ ਸਕਦਾ।
ਰਤਨ ਜਰੇ ਬਰ ਬਾਗਰ ਉੱਪਰ,
ਕਹਿੰਦੇ ਵੇਖੋ ਤੀਰ ਦੀ ਬਾਗੜ ਦੇ ਉੱਤੇ ਸੋਨਾ ਜੜਿਆ ਹੋਇਆ।
ਹੇਰਤ ਸਰਬ ਸਰਾਹਾ,
ਕਹਿੰਦੇ ਵੇਖ ਕੇ ਸਲਾਉਂਦੇ ਆ, ਕਹਿੰਦੇ ਵੇਖੋ ਗੁਰੂ ਕਿੰਨਾ ਉਧਾਰ ਹੈ, ਦੁਸ਼ਮਣਾਂ ਨੂੰ ਜਿਹੜੇ ਤੀਰ ਮਾਰਦੇ ਆ ਉਹਦੇ ਨਾਲ ਵੀ ਸੋਨਾ ਲੱਗਾ ਹੁੰਦਾ, ਕਹਿੰਦੇ ਇੰਨੇ ਉਧਾਰ ਹਨ।
ਕੰਚਨ ਲਿਪਤ ਮੋਟ ਬੜ ਕਾਨੋ,
ਕਹਿੰਦੇ ਮੋਟੀ ਕਾਨੀ ਹੈ ਤੀਰ ਦੀ ਤੇ ਸੋਨੇ ਨਾਲ ਲਿਪਟਿਆ ਹੋਇਆ।
ਲੋਹ ਪੁਲਾ ਦੀ ਆਹਾ,
ਤੇ ਕਹਿੰਦੇ ਫੁਲਾਦ ਦੇ ਲੋਹੇ ਦਾ ਬਣਿਆ ਹੋਇਆ।
ਮੁਖੀ ਅਹੈ ਕਰ ਤਲ ਸਮ ਆਯੁਤ,
ਕਹਿੰਦੇ ਜਿਵੇਂ ਹੱਥ ਦੀ ਤਲੀ ਹੁੰਦੀ ਆ ਚੌੜੀ, ਏਦਾਂ ਦਾ ਮੁਖੀ ਆ ਤੀਰ ਦੀ ਅੱਗੋਂ।
ਨਰ ਤਨ ਕੋਨ ਚਲਾਵੇ,
ਕਹਿੰਦੇ ਕਿਹੜਾ ਨਰ ਤਨ ਵਾਲਾ ਬੰਦਾ ਮਨੁੱਖੀ ਸਰੀਰ ਵਾਲਾ ਇਹ ਤੀਰ ਚਲਾ ਸਕਦਾ, ਇਹ ਤਾਂ ਜੇ ਮੇਰੇ ਵਰਗਾ ਕਹਿੰਦਾ ਕਮਾਨ ਤੇ ਚੜੇ ਤੇ ਆ ਨਾਲ ਹੀ 50 ਕੁ ਗਜ ਤੇ ਡਿੱਗ ਪਵੇ, ਦੂਰ ਜਾਵੇ ਹੀ ਨਾ।
ਅਜ਼ਮਤ ਜੁਤ ਗੁਰ ਕਰੈ ਪ੍ਰਹਾਰਨ,
ਇਹ ਤੀਰ ਤਾਂ ਗੁਰੂ ਆਪਣੀ ਕਰਾਮਾਤ ਨਾਲ ਚਲਾਉਂਦੇ ਐ,
ਇਤੀ ਦੂਰ ਪਹੁੰਚਾਵੇ,
ਤਾਂ ਹੀ ਇੰਨੀ ਦੂਰ ਤੱਕ ਢਾਈ ਕੋਹ ਤੱਕ ਇਹ ਤੀਰ ਪਹੁੰਚਾਇਆ ਗੁਰੂ ਜੀ ਨੇ।
ਕਹੋ ਲਗੈ ਇਹ ਬਚਹਿ ਕੌਣ ਤਬ,
ਕਹਿੰਦੇ ਇਹ ਦੱਸ ਵਜ਼ੀਰ ਖਾਨ ਵੀ ਇਹ ਜੇ ਕਿਸੇ ਨੂੰ ਵੱਜ ਜੇ ਉਹ ਬਚ ਸਕਦਾ? ਕਹਿੰਦਾ ਬਚ ਸਕਦਾ। ਵਜ਼ੀਰ ਖਾਨ ਕਹਿੰਦਾ ਸੂਬਾ ਲਾਹੌਰ ਸਾਹਿਬ ਵੇਖੇ ਨਹੀਂ ਅੱਗੇ ਤੀਰ ਚੱਲੇ, ਏਦਾਂ ਦੇ ਹੀ ਸੀ, 10-10 ਵਿੱਚੋਂ ਛਾਤੀਆਂ 'ਚੋਂ ਚੀਰ ਕੇ ਨਿਕਲੇ, 10 ਹੀ ਮਰ ਗਏ, ਬਚਿਆ ਕੋਈ ਜਿਹਨੂੰ ਵੱਜਾ? ਕਹਿੰਦੇ ਤੂੰ ਤਾਂ ਪੁੱਛਦਾ ਇੱਦਾਂ ਵੀ ਜਿਵੇਂ ਤੂੰ ਚੱਲੇ ਵੇਖੇ ਨਹੀਂ ਪਹਿਲਾਂ। ਕਹਿੰਦਾ ਮੈਂ ਤਾਂ ਇਹ ਪੁੱਛਦਾ ਸੀ, ਮੇਰੇ ਕੋਲੋਂ ਭੁਲੇਖੇ ਨਾਲ ਗੱਲ ਕਹੀ ਗਈ, ਮੈਂ ਤਾਂ ਇਹ ਪੁੱਛਦਾ ਸੀ ਵੀ ਜੇ ਮੈਨੂੰ ਵੱਜਦਾ ਤਾਂ ਮੈਂ ਬਚ ਸਕਦਾ ਸੀ ਇਹ ਤੀਰ। ਉਹ ਕਹਿੰਦੇ ਕਦੇ ਨਹੀਂ ਸੀ ਬਚ ਸਕਦਾ, ਪਰ ਹਾਂ ਜੇ ਮਾਰਨਾ ਚਾਹੁੰਦੇ ਗੁਰੂ ਸਾਹਿਬ ਤਾਂ ਤੂੰ ਬਚ ਸਕਦਾ ਹੀ ਨਹੀਂ ਸੀ, ਜੇ ਮਾਰਨਾ ਚਾਹੁੰਦੇ ਤਾਂ ਬਚ ਨਹੀਂ ਸੀ ਸਕਦਾ। ਇਹ ਤਾਂ ਉਹਨਾਂ ਨੇ ਸਾਨੂੰ ਇੱਕ ਕੌਤਕ ਵਿਖਾਇਆ ਹੈ।
ਜਥਾ ਤੋਪ ਕੋ ਗੋਰਾ,
ਇਹ ਤਾਂ ਕੋਈ ਤੋਪ ਦਾ ਗੋਲਾ ਹੀ ਲੱਗਦਾ ਹੈ।
ਭੜ ਪੜਾਏ ਹਮ ਪਰੇ ਸਬੈ ਅਬ,
ਕਹਿੰਦਾ ਵੇਖੋ ਜਦੋਂ ਵਿੱਚ ਵੱਜਾ ਆ ਕੇ ਪਾਵੇ ਚ ਇਕਦਮ ਆਪਾਂ ਤਰਬ ਕੇ ਭੜ ਪੜਾ ਕਰਕੇ ਉੱਠੇ ਸੀ।
ਰੱਖ ਖੁਦਾਏ ਤਨ ਮੋਰਾ,
ਸੂਬਾ ਸਰਹੰਦ ਕਹਿੰਦਾ ਖੁਦਾ ਨੇ ਮੇਰਾ ਸਰੀਰ ਰੱਖ ਲਿਆ, ਤੇ ਜ਼ਬਰਦਸਤ ਖਾਂ ਕਹਿੰਦਾ ਤੇਰਾ ਕੱਲੇ ਦਾ ਥੋੜੀ ਰੱਖਿਆ, ਮੇਰਾ ਵੀ ਰੱਖ ਲਿਆ। ਖੁਦਾ ਨੇ ਬਚਾ ਲਿਆ। ਇਹ ਨਹੀਂ ਪਤਾ ਵੀ ਚਲਾਉਣ ਵਾਲੇ ਤਾਂ ਖੁਦ ਖੁਦਾ ਆਪ ਹੀ ਬੈਠੇ ਹੈ, ਇਹਨਾਂ ਨੂੰ ਭਰਮ ਹੀ ਹੈ ਵੀ ਕੋਈ ਵੱਖਰਾ ਖੁਦਾ ਹੈ, ਖੁਦਾ ਨਾਲ ਤਾਂ ਲੜਨ ਆਏ ਬੈਠੇ ਹੈ। ਤੋ ਗਰੀਬ ਨਵਾਜ ਪਾਤਸ਼ਾਹ ਜੀ ਦੇ ਤੀਰ ਨੂੰ ਵੇਖ ਕੇ ਕਹਿੰਦੇ ਖੁਦਾ ਨੇ ਸਾਡਾ ਤਨ ਰੱਖ ਲਿਆ।
ਤਜਿਓ ਖੇਲ ਚੌਪੜ ਕੋ ਤਬ ਹੀ,
ਇਹਨਾਂ ਨੇ ਉਸੇ ਵੇਲੇ ਚੌਪੜ ਕਹਿੰਦੇ ਇਕੱਠਾ ਕਰੋ ਇੱਥੋਂ ਚੁੱਕੋ ਪਲੰਘਾ,
ਕਹਿ ਕਹਿ ਸਭ ਬਿਸਮਾਏ,
ਇਹ ਕਹਿ ਕੇ ਹੈਰਾਨ ਹੋ ਗਏ।
ਦੂਰਬੀਨ ਤਬ ਲਾਵਨ ਕੀਨੀ,
ਫਿਰ ਇਹਨਾਂ ਨੇ ਦੂਰਬੀਨ ਲਾਈ,
ਬੈਠੇ ਪ੍ਰਭੂ ਸੁਹਾਏ,
ਦੂਰਬੀਨ ਚ ਵੇਖਿਆ ਵੀ ਸਤਿਗੁਰੂ ਕਲਗੀਧਰ ਜੀ ਬੈਠੇ, ਏਦਾਂ ਤੀਰ ਕਮਾਨ ਫੜਿਆ ਹੋਇਆ ਮਹਾਰਾਜ ਜੀ ਨੇ, ਕਮਾਨ ਫੜੀ ਹੈ ਤੇ ਦੂਜਾ ਤੀਰ ਮਹਾਰਾਜ ਜੀ ਦੇ ਹੱਥ ਵਿੱਚ ਏਦਾਂ ਏਦਾਂ ਚੁਟਕੀ ਨਾਲ ਫੇਰ ਰਹੇ ਨੇ, ਇਹ ਦੂਰਬੀਨ ਦੇ ਨਾਲ ਵੇਖ ਰਹੇ ਨੇ।
ਸਭਾ ਸਹਿਤ ਅਵਲੋਕਤ ਸਗਰੇ,
ਸਭਾ ਸਮੇਤ ਸਾਰਿਆਂ ਨੇ ਵੇਖਿਆ,
ਚਮਰ ਚਲਾ ਚਲ ਚਾਰੂ,
ਗੁਰਦੇਵ ਦੇ ਸੀਸ ਤੇ ਚਮਰ ਝੁੱਲ ਰਿਹਾ,
ਪਾਨ ਕਮਾਨ ਧਰੇ ਜੁਤ ਬੰਨ ਹੈ,
ਮਹਾਰਾਜ ਜੀ ਦੇ ਹੱਥ ਚ ਇੱਕ ਕਮਾਨ ਹੈ ਤੇ ਇੱਕ ਹੱਥ ਦੇ ਵਿੱਚ ਤੀਰ ਹੈ।
ਦੀਪਤ ਸ਼ੋਭ ਉਦਾਰੂ,
ਪਾਤਸ਼ਾਹ ਜੀ ਸ਼ੋਭਨੀਕ ਹੋ ਰਹੇ ਨੇ, ਦੂਸਰਾ ਤੀਰ ਚਲਾਉਣ ਦੀ ਜਿਵੇਂ ਤਿਆਰੀ ਕਰਦੇ ਹੁੰਦੇ ਹੈ, ਇਹ ਗੱਲਾਂ ਕਰ ਰਹੇ ਹਨ ਜਿਵੇਂ ਦੂਸਰਾ ਤੀਰ ਗੁਰਦੇਵ ਨੇ ਚਿੱਠੀ ਬੰਨ ਕੇ ਭੇਜਿਆ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬਮੈ,
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਕੇ ਸਦਾ ਵਿਵੇਕ,
ਹੇ ਅਪਰੰਪਰ ਹਰ ਹਰੇ,
ਪੀ ਹੋਵਨ ਹਾਰ,
ਹੇ ਸੰਤ ਕੈ ਸਦਾ ਸੰਗ,
ਧਾਰਾਇਆ ਧਾਰ,
ਹੇ ਠਾਕੁਰ ਹੋ ਦਾਸਰੋ,
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ,
ਰਾਖੋ ਹੀਐ ਪਰੋਏ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਤ ਦਿਆਲ,
ਇੱਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਪਾਰੇ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇਵੰਦੇ,
ਪਾਰੇ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।